ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਚੌਪਈ ਸਤ ਸੰਗਤ ਨਿਤ ਹੋਤ ਬਿਸਾਲਾ।
ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਸਤ ਸੰਗਤ ਹੁੰਦੀ ਹੈ। ਸਤ ਸੰਗੀ ਸੱਜਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਰੋਜ਼ ਹਾਜ਼ਰੀਆਂ ਭਰਦੇ ਹਨ।
ਆਵਹਿ ਸਿੱਖ ਬਨਹਿ ਨਿਤ ਜਾਲਾ।
ਰੋਜ਼ਾਨਾ ਨਵੀਂ ਸੰਗਤ ਵੀ ਆਉਂਦੀ ਹੈ ਜਿਹੜੇ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕਰਦੇ ਨੇ। ਵੱਡਿਆਂ ਸਤਿਗੁਰਾਂ ਦੇ ਵੇਲੇ ਜਿਹੜੇ ਸਿੱਖ ਨੇ ਉਹ ਵੀ ਆਉਂਦੇ ਨੇ। ਜਿਹੜੀ ਨਵੀਂ ਸੰਗਤ ਹੈ ਉਹ ਵੀ ਚੱਲ ਕੇ ਆਉਂਦੀ ਹੈ ਜੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਆ ਕੇ ਸਿੱਖੀ ਧਾਰਨ ਕਰਦੇ ਹਨ।
ਜਹ ਕਹਿ ਨਗਰ ਗ੍ਰਾਮ ਬੜ ਛੋਟੇ।
ਚਾਹੇ ਛੋਟੇ ਨਗਰ ਨੇ ਚਾਹੇ ਵੱਡੇ ਨਗਰ ਨੇ, ਗ੍ਰਾਮ ਨੇ ਸ਼ਹਿਰ ਨੇ, ਜਿੱਥੇ ਕਿੱਥੇ ਹਨ।
ਗੁਰ ਗੁਰ ਜਪੈ ਲੱਖ ਕਈ ਕੋਟੇ।
ਕਹਿੰਦੇ ਲੱਖਾਂ ਨੀ ਕਈ ਕਰੋੜਾਂ ਦੀ ਗਿਣਤੀ ਚ ਨੇ ਲੋਕ ਜਿਹੜੇ ਗੁਰੂ ਗੁਰੂ ਜਪਦੇ ਨੇ, ਵਾਹਿਗੁਰੂ 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 ਜਪਦੇ ਨੇ। ਜਿੱਧਰ ਵੀ ਵੇਖੋ ਅਨੇਕਾਂ ਨਗਰ ਗ੍ਰਾਮਾਂ ਸ਼ਹਿਰਾਂ ਪਿੰਡਾਂ ਵਿੱਚ ਕਰੋੜਾਂ ਦੀ ਗਿਣਤੀ ਚ ਸਤਿਗੁਰਾਂ ਦੀ ਸਿੱਖੀ ਫੈਲੀ ਹੈ। ਜਿਹੜੇ ਸਤਿਗੁਰੂ ਜੀ ਦਾ ਜਾਪ ਜਪਦੇ ਹਨ, ਗੁਰੂ ਗੁਰੂ ਜਪਦੇ ਨੇ, ਗੁਰੂ ਗੁਰੂ ਧਿਆਉਂਦੇ ਹਨ।
ਸਿੱਖੀ ਕੇ ਮਾਰਗ ਸ਼ੁਭ ਪਰਹੀ।
ਸਤਿਗੁਰਾਂ ਦੀ ਦੱਸੀ ਹੋਈ ਜਿਹੜੀ ਸਿੱਖੀ ਦੀ ਮਰਿਆਦਾ ਹੈ ਉਸ ਮਰਿਆਦਾ ਦਾ ਅਨੁਸਰਣ ਕਰਦੇ ਹਨ, ਸਤਿਗੁਰਾਂ ਦੀ ਸਿੱਖੀ ਦੇ ਅਨੁਸਾਰ ਹੋ ਕੇ ਚੱਲਦੇ ਹਨ।
ਅਪਰਨ ਕੇ ਮਤ ਕੋ ਪਰ ਹਰਹੀ।
ਗੁਰੂ ਕੀ ਸਿੱਖੀ ਦਾ ਮਤ ਧਾਰਨ ਕਰਕੇ ਬਾਕੀ ਮਤਾਂ ਦਾ ਤਿਆਗ ਕਰਦੇ ਨੇ, ਕਿਉਂਕਿ ਜਿਹੜਾ ਗੁਰੂ ਕਾ ਮਤ ਹੈ ਉਹ ਸਭ ਤੋਂ ਸ੍ਰੇਸ਼ਟ ਤੇ ਨਿਰਾਲਾ ਹੈ। ਸਤਿਗੁਰਾਂ ਦਾ ਮਤ ਧਾਰਨ ਕਰਕੇ ਬਾਕੀ ਮਤਾਂ ਨੂੰ ਖੰਡ ਕੇ ਨਿਵਾਰ ਦਿੰਦੇ ਹਨ, ਜਿਵੇਂ ਕਲਗੀਧਰ ਜੀ ਦੇ ਬਚਨ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ। ਏਦਾਂ ਦੀ ਪ੍ਰਵਿਰਤੀ ਦੇ ਗੁਰਸਿੱਖ ਨੇ ਜਿਹੜੇ ਕੇਵਲ ਗੁਰੂ ਕੇ ਮਤ ਨੂੰ ਮੰਨਦੇ ਹਨ ਔਰ ਬਾਕੀ ਮਤਾਂ ਨੂੰ ਤਿਆਗ ਦੇ, ਕਿਸੇ ਨਾਲ ਬਹਿਸਬਾਜ਼ੀ ਨਹੀਂ, ਆਪਣੇ ਮਤ ਨੂੰ ਸ੍ਰੇਸ਼ਟ ਸਮਝਣਾ ਕਿ ਸਾਡੇ ਸਤਿਗੁਰਾਂ ਦਾ ਜਿਹੜਾ ਮਤ ਹੈ ਉਹ ਸਭ ਤੋਂ ਇਸ ਤੇ ਸਰਵੋਤਮ ਹੈ, ਬਾਕੀ ਮਤ ਸਭ ਇਹਦੇ ਤੋਂ ਥੱਲੇ ਹਨ। ਇਉਂ ਬਿਰਤੀ ਤੇ ਪ੍ਰਵਿਰਤੀ ਗੁਰੂ ਕੇ ਸਿੱਖ ਆਪਣੇ ਹਿਰਦੇ ਚ ਰੱਖਦੇ ਹਨ।
ਮਾਨੁਖ ਜਨਮ ਸਫਲਤਾ ਕਰਹੀ।
ਆਪਣੇ ਮਨੁੱਖੀ ਜਨਮ ਨੂੰ ਗੁਰੂ ਕੇ ਸਿੱਖ ਸਫਲ ਕਰ ਰਹੇ ਨੇ, ਇਹ ਮਾਨਵੀ ਸਰੀਰ ਨੂੰ ਸਫਲ ਕਰ ਰਹੇ ਹਨ।
ਗੁਰ ਮਹਿਮਾ ਸ਼ਰਧਾ ਤੇ ਧਰਹੀ।
ਸਤਿਗੁਰੂ ਜੀ ਦੀ ਮਹਿਮਾ ਨੂੰ ਸ਼ਰਧਾ ਨਾਲ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਦੁਸ਼ਟ ਦੇਖ ਕਰ ਦੁਖਤ ਬਿਸਾਲੇ।
ਜਿਹੜੇ ਦੁਸ਼ਟ ਨੇ ਦੁਖੀ ਨੇ ਉਹ ਹੁਣ ਸਤਿਗੁਰਾਂ ਦੇ ਸਿੱਖਾਂ ਦਾ ਜਦੋਂ ਇਹ ਨਿਰਾਲਾਪਨ ਵੇਖਦੇ ਨੇ, ਗੁਰੂ ਕੇ ਸਿੱਖਾਂ ਦੀ ਨਿਰਾਲੀ ਮਰਿਆਦਾ ਵੇਖਦੇ ਨੇ, ਨਿਰਾਲਾ ਸਿਧਾਂਤ ਵੇਖਦੇ ਨੇ, ਰਹਿਣੀ ਬਹਿਣੀ ਨਾ ਸਾਰਿਆਂ ਤੋਂ ਨਿਰਾਲੀ ਵੇਖਦੇ ਨੇ, ਜਿਹੜੇ ਦੁਸ਼ਟ ਤੇ ਦੋਖੀ ਨੇ ਉਹ ਸਤਿਗੁਰਾਂ ਦੇ ਇਸ ਮਤ ਨੂੰ ਗੁਰਸਿੱਖਾਂ ਦੀ ਵਡਿਆਈ ਨੂੰ ਵੇਖ ਕੇ ਦੁਖੀ ਹੁੰਦੇ ਨੇ। ਹਾਂਜੀ,
ਬਰਖਾ ਜਲ ਹੈ ਜਵਾਸੋ ਜਾਲੇ।
ਕਿਵੇਂ ਦੁਖੀ ਹੁੰਦੇ ਨੇ, ਜਿਵੇਂ ਮੀਂਹ ਪੈਂਦਾ ਤੇ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ, ਪਰ ਜਿਹੜਾ ਜਵਾਸੇ ਦਾ ਬੂਟਾ ਹੁੰਦਾ ਉਹ ਸੜ ਕੇ ਸਵਾਹ ਹੋ ਜਾਂਦਾ, ਉਹਦੇ ਤੇ ਜਦੋਂ ਮੀਂਹ ਦੀਆਂ ਬੂੰਦਾਂ ਪੈਣ ਉਹ ਜਵਾਸੇ ਦਾ ਬੂਟਾ ਸੜ ਕੇ ਸਵਾਹ ਹੋ ਜਾਂਦਾ। ਏਦਾਂ ਜਿਹੜੇ ਗੁਰੂ ਘਰ ਦੇ ਦੋਖੀ ਨੇ ਦੁਸ਼ਟ ਨੇ ਉਹ ਦੁਖੀ ਹੁੰਦੇ ਨੇ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ।
ਸਹਿਨ ਹੈ ਸਕੈ ਕਮੋੜ ਕੁਭਾਗੇ।
ਕਮੂੜ ਮੂਰਖ ਕੁਭਾਗੇ ਮਾੜੇ ਭਾਗਾਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੰਥ ਦਾ ਪ੍ਰਤਾਪ ਉਹਨਾਂ ਕੋਲੋਂ ਸਹਿਆ ਨਹੀਂ ਜਾਂਦਾ, ਬਰਦਾਸ਼ਤ ਨਹੀਂ ਹੁੰਦਾ।
ਮਨਹੋ ਚੰਦ੍ਰਕਾ ਬਿਰਹਨ ਲਾਗੇ।
ਇਉਂ ਕਹਿ ਲੋ ਜਿਵੇਂ ਚੰਦਰਮਾ ਦੀ ਚਾਨਣੀ ਕਿਸੇ ਵਿਯੋਗਣ ਇਸਤਰੀ ਨੂੰ ਦੁੱਖ ਦਿੰਦੀ ਹੈ ਨਾ, ਜਿਹੜੀ ਇਸਤਰੀ ਪਤੀ ਤੋਂ ਵਿਛੜੀ ਹੋਵੇ ਉਹਨੂੰ ਚੰਦਰਮਾ ਦੀ ਚਾਨਣੀ ਦੁੱਖ ਦਿੰਦੀ ਹੈ। ਏਦਾਂ ਇਹ ਲੋਕ ਦੁਖੀ ਹੁੰਦੇ ਨੇ ਗੁਰੂ ਘਰ ਦਾ ਪ੍ਰਤਾਪ ਵੇਖ ਕੇ।
ਸਿੱਖਨ ਕੀ ਅਸ ਰੀਤ ਨਵੀਨ,
ਗੁਰੂ ਕੇ ਸਿੱਖਾਂ ਦੀ ਜਿਹੜੀ ਨਵੀਨ ਰੀਤੀ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਸਵੱਛ ਬਸਤਰ ਪਹਿਨਣੇ, ਬਾਣੀ ਪੜ੍ਹਨੀ, ਭਜਨ ਕਰਨਾ, ਕੀਰਤਨ ਕਰਨਾ, ਇਹ ਜਿਹੜੀ ਮਰਿਆਦਾ ਹੈ ਗੁਰਸਿੱਖਾਂ ਦੀ, ਇਹ ਨਵੀਨ ਮਰਿਆਦਾ, ਨਵੀਨ ਪੰਥ ਦੀ ਇਹ ਮਰਿਆਦਾ ਜਦੋਂ ਲੋਕ ਵੇਖਦੇ ਨੇ ਅਨਮਤੀਏ, ਜਿਹੜੇ ਗੁਰੂ ਘਰ ਦੀ ਮਹਿਮਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ।
ਏਕ ਤਪੇ ਨੇ ਦੇਖਣ ਕੀ ਨ,
ਕਹਿੰਦੇ ਉਹ ਤਪਦੇ ਨੇ, ਉਹੀ ਈਰਖਾ ਉਹਨਾਂ ਦੇ ਹਿਰਦੇ ਚ ਆਉਂਦੀ ਹੈ ਵੀ ਇਹਨਾਂ ਦੀ ਬੜੀ ਦੇਵਤਿਆਂ ਵਰਗੀ ਸੋਭਾ ਹੈ। ਹੁਣ ਗੁਰੂ ਕੇ ਸਿੱਖਾਂ ਦੀ ਇਹ ਨਵੀਨ ਰੀਤ, ਇਹ ਨਵੀਂ ਰੀਤ ਹੈ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਗ੍ਰਸਤ ਮਾਰਗ ਚ ਰਹਿ ਕੇ ਭਜਨ ਕਰਨਾ, ਪੁੰਨ ਦਾਨ ਕਰਨਾ, ਭੁੱਖੇ ਨੂੰ ਭੋਜਨ ਛਕਾਉਣਾ, ਧਰਮਸ਼ਾਲਾ ਚ ਜੁੜਨਾ, ਗੁਰਸਿੱਖਾਂ ਦੀ ਜਿਹੜੀ ਇਹ ਨਵੀਂ ਰੀਤ ਹੈ ਮਰਜ਼ਾਦਾ ਹੈ, ਇਹ ਜਦੋਂ ਇੱਕ ਤਪੇ ਨੇ ਵੇਖੀ। ਖਾਲਸਾ ਜੀ, ਇਹ ਸਾਡੀ ਨਵੀਂ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਚਲਾਈ, ਇਹ ਕਿਸੇ ਤੋਂ ਨਹੀਂ ਲਈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਇਹ ਕੇਵਲ ਗੁਰਸਿੱਖਾਂ ਨੂੰ ਗੁਰਦੇਵ ਨੇ ਮਰਿਆਦਾ ਦਿੱਤੀ। ਸਾਡੀ ਵੇਖਾ ਵੇਖੀ ਹੋਰ ਵੀ ਕਰਨ ਲੱਗ ਪਏ, ਕਰਨ ਜ਼ਰੂਰ ਭਲਾ ਹੈ, ਕੋਈ ਬਾਣੀ ਪੜ੍ਹੇ, ਭਜਨ ਕਰੇ, ਅੰਮ੍ਰਿਤ ਵੇਲਾ ਸਾਂਭੇ। ਤੋ ਗਰੀਬਨਵਾਜ ਜੀ ਦੇ ਸਿੱਖਾਂ ਦੀ ਇਹ ਮਰਿਆਦਾ, ਇੱਕ ਇਹ ਨਵੀਂ ਰੀਤ ਜਦੋਂ ਇੱਕ ਤਪੇ ਨੇ ਵੇਖੀ।
ਤਰਕ ਕਰਨ ਕੋ ਉਮਗਿਓ ਰਹਿ,
ਉਹ ਜਿਹੜਾ ਤਪਾ ਸੀ ਉਹ ਵੇਖ ਕੇ ਬੜਾ ਕਰਿਜੇ, ਉਹਦੇ ਮਨ ਚ ਤਰਕ ਬਿਰਤੀ ਪੈਦਾ ਹੁੰਦੀ ਵੀ ਇਹਨਾਂ ਨੇ ਜਿਹੜੀ ਸਾਡੀ ਪਹਿਲਾਂ ਮਰਿਆਦਾ ਚੱਲਦੀ ਹੈ ਉਹ ਨਹੀਂ ਪਾਲਦੇ, ਸਾਰੇ ਇੱਕੋ ਪੰਗਤ ਚ ਬਰਾਬਰ ਬਹਿ ਜਾਂਦੇ ਨੇ, ਬਰਾਬਰ ਹੀ ਬਹਿ ਕੇ ਖਾ ਲੈਂਦੇ ਨੇ, ਬਰਾਬਰ ਹੀ ਬਹਿ ਕੇ ਧਰਮਸ਼ਾਲਾ ਚ ਭਜਨ ਕਰਦੇ ਨੇ, ਇੱਕ ਦੂਜੇ ਪ੍ਰਤੀ ਕੋਈ ਜਾਤੀਵਾਦ ਦਾ ਵਿਤਕਰਾ ਬਿਰਤੀ ਨਹੀਂ ਰੱਖਦੇ, ਅੰਮ੍ਰਿਤ ਵੇਲੇ ਉੱਠਦੇ ਨੇ, ਇਹ ਸੰਸਕ੍ਰਿਤ ਦੀ ਜਿਹੜੀ ਸਾਡੇ ਸਲੋਕ ਨੇ ਉਹ ਨਹੀਂ ਪੜ੍ਹਦੇ, ਆਪਣੀ ਬਾਣੀ ਇਹਨਾਂ ਦੇ ਗੁਰੂਆਂ ਦੀ ਉਹ ਪੜ੍ਹਦੇ ਨੇ। ਉਹ ਤਪੇ ਨੇ ਵੇਖਿਆ, ਤਪੇ ਦੇ ਮਨ ਚ ਤਰਕ ਦੀ ਬਿਰਤੀ ਆਈ,
ਇਹੋ ਕਿਹਾ ਕੀਨ ਨਰਨ ਸੋ ਕਹੈ,
ਉਹਨਾਂ ਨੂੰ ਆਪਣੇ ਚੇਲਿਆਂ ਨੂੰ ਕਹਿੰਦਾ ਤਪਾ, ਕਹਿੰਦਾ ਵੇਖੋ ਇਹ ਨਵੀਂ ਰੀਤ ਚਲਾਈ ਫਿਰਦੇ ਨੇ, ਨਵਾਂ ਹੀ ਪੰਥ ਚੱਲ ਪਿਆ, ਇਹ ਨਵੀਂ ਮਰਿਆਦਾ ਚਲਾਈ ਰੱਖੇ ਹਨ, ਏਦਾਂ ਉਹ ਤਰਕ ਕਰਦਾ।
ਭੋਜਨ ਕੋ ਕਰ ਪ੍ਰੀਤ ਵਡੇਰੀ,
ਇੱਕ ਦਿਨ ਉਹਦੇ ਮਨ ਚ ਇੱਛਾ ਹੋਈ ਵੀ ਪੁੱਛੀਏ ਤਾਂ ਸਹੀ ਵੀ ਇਹ ਕਿਹੜਾ ਪੰਥ ਹੈ ਇਹਨਾਂ ਦਾ, ਇਹ ਜਿਹੜੀ ਮਰਿਆਦਾ ਪਾਲਦੇ ਨੇ ਇਹ ਮਰਿਆਦਾ ਇਹਨਾਂ ਨੂੰ ਕਿਹਨੇ ਦੱਸੀ ਹੈ।
ਆਏ ਸਭਾ ਸਤਿਗੁਰ ਕੀ ਹੇਰੀ,
ਇੱਕ ਦਿਨ ਉਹ ਤਪਾ ਚੱਲ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਸਭਾ ਚ ਆ ਗਿਆ, ਇਹਨਾਂ ਦੇ ਗੁਰੂ ਗੁਰੂ ਰਾਮਦਾਸ ਜੀ ਨੇ, ਉਹਨਾਂ ਨਾਲ ਚੱਲ ਕੇ ਮਿਲ ਕੇ ਗੱਲਬਾਤ ਕਰਾਂਗੇ, ਉਹਨਾਂ ਨੂੰ ਚੱਲ ਕੇ ਪੁੱਛਾਂਗੇ।
ਬੰਧਨ ਕਰ ਸਮੀਪ ਤਬਥਰਿਓ,
ਇਹ ਤਪਾ ਚੱਲ ਕੇ ਗੁਰੂ ਦਰਬਾਰ ਚ ਆਇਆ, ਆ ਕੇ ਸਤਿਗੁਰਾਂ ਨੂੰ ਇਹਨੇ ਬੰਦਨਾ ਕੀਤੀ ਬੜੇ ਅਦਬ ਨਾਲ, ਮੱਥਾ ਟੇਕ ਕੇ ਨਮਸਕਾਰ ਕਰਕੇ ਬੈਠ ਗਿਆ।
ਬੈਠ ਆਇਵ ਗੁਰ ਆਦਰ ਕਰਿਓ,
ਸਤਿਗੁਰੂ ਜੀ ਨੇ ਵੀ ਆਦਰ ਕੀਤਾ ਵੀ ਤਪਾ ਹੈ, ਤਪਸਵੀ ਸੀ, ਤੋ ਗੁਰਦੇਵ ਨੇ ਵੀ ਇਹਦਾ ਸਤਿਕਾਰ ਕੀਤਾ ਤੇ ਆਪਣੇ ਨੇੜੇ ਚਰਨਾਂ ਚ ਬਿਠਾਇਆ।
ਪੁਨ ਬੂਝਿਓ ਕਹਿ ਦੁਸ਼ਟਨ ਦਵਨੋ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਗੱਲਬਾਤ ਸ਼ੁਰੂ ਹੋਈ।
ਕਾਰਨ ਕਵਨ ਆਪ ਆਗਵਨੋ,
ਮਹਾਰਾਜ ਜੀ ਨੇ ਪੁੱਛਿਆ, ਤਪੇ ਨੂੰ ਪੁੱਛਦੇ, ਮਹਾਰਾਜ ਜੀ ਕਹਿੰਦੇ ਤਪਾ ਜੀ ਕਿਵੇਂ ਆਉਣਾ ਹੋਇਆ। ਮਹਾਰਾਜ ਜੀ ਜਾਣਦੇ ਸੀ ਵੀ ਸ਼ੰਕਾ ਲੈ ਕੇ ਆਇਆ, ਸਵਾਲ ਲੈ ਕੇ ਆਇਆ, ਇਹਨੂੰ ਜਵਾਬ ਚਾਹੀਦਾ, ਤੋ ਹੁਣ ਗੱਲਬਾਤ ਤਾਂ ਸ਼ੁਰੂ ਕਰਨੀ ਸੀ। ਤੋ ਗੁਰੂ ਰਾਮਦਾਸ ਸਾਹਿਬ ਜੀ ਪੁੱਛਦੇ ਉਸ ਤਪੇ ਨੂੰ, ਮਹਾਰਾਜ ਜੀ ਕਹਿੰਦੇ ਤਪਾ ਜੀ ਕਿਸ ਕਾਰਨ ਕਰਕੇ ਤੁਹਾਡਾ ਆਗਮਨ ਹੋਇਆ, ਕਿਵੇਂ ਆਉਣਾ ਹੋਇਆ,
ਕਿਰਪਾ ਕਰੋ ਸਮਝਾਵੋ ਕਹਿ ਕੇ।
ਅੱਗੋਂ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਸਮਝਾਓ, ਮੈਂ ਸਮਝਣ ਆਇਆ।
ਹਮ ਪੂਰਹ ਤੇ ਚਿਤ ਮਹਿ ਚਹਿ ਕੇ,
ਸਤਿਗੁਰੂ ਜੀ ਕਹਿੰਦੇ ਹਾਂ ਤਪਾ ਜੀ ਪੁੱਛੋ, ਕੀ ਪੁੱਛਣਾ, ਅਸੀਂ ਜੋ ਤੁਸੀਂ ਚਾਹੋਗੇ ਉਹਦੇ ਮੁਤਾਬਕ ਤੁਹਾਨੂੰ ਸਮਝਾਵਾਂਗੇ।
ਤਪਾ ਕਹਿਣ ਲਾਗ ਸਚਿਤ ਚਾਹੋ,
ਤਪੇ ਨੇ ਵੇਖਿਆ ਵੀ ਇਹ ਤਾਂ ਆਪ ਹੀ ਪੁੱਛ ਰਹੇ ਨੇ, ਬੜੀ ਜਗਿਆਸਾ ਜਾਗੀ ਉਹਦੇ ਹਿਰਦੇ ਚ, ਬੜੇ ਚਾਅ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗਾ।
ਭ੍ਰਮਣ ਕਰਿਓ ਬਹੁ ਅਵਨੀ ਮਾਹੋ।
ਕਹਿਣ ਲੱਗਾ, ਗੁਰੂ ਜੀ ਮੈਂ ਬੜੀ ਧਰਤੀ ਗਾਈ ਹੈ, ਬੜੀਆਂ ਥਾਵਾਂ ਤੇ ਗਿਆ, ਬੜੇ ਤੀਰਥਾਂ ਦਾ ਮੈਂ ਭ੍ਰਮਣ ਕੀਤਾ, ਬੜੇ ਬੜੇ ਰਿਸ਼ੀਆਂ ਮੁਨੀਆਂ ਤਪਸਵੀਆਂ ਨੂੰ, ਜਿਹੜੇ ਧਰਮਾਂ ਦੇ ਆਗੂ ਸਨ, ਮੈਂ ਉਹਨਾਂ ਨੂੰ ਮਿਲਿਆ ਹਾਂ।
ਸਕਲ ਮਤਨ ਕੇ ਸੰਤ ਵਿਸ਼ੇਸ਼ੇ।
ਜਿੰਨੇ ਮਤ ਨੇ, ਚਾਹੇ ਉਹ ਸੰਨਿਆਸੀਆਂ ਦੇ ਨੇ, ਵੈਰਾਗੀਆਂ ਦੇ ਨੇ, ਕਿਉਂਕਿ ਸੰਨਿਆਸੀਆਂ ਦੇ ਅੱਗੇ ਕਈ ਮਤ ਨੇ, ਵੈਰਾਗੀਆਂ ਚ ਅੱਗੇ ਕਈ ਮਤ ਨੇ, ਯੋਗੀਆਂ ਦੇ ਕਈ ਮਤ ਨੇ, ਮੈਂ ਉਹਨਾਂ ਸਾਰੇ ਮਤਾਂ ਦੇ ਅਨੇਕ ਜਿਹੜੇ ਵਿਸ਼ੇਸ਼ ਸੰਤ ਨੇ, ਚੰਗੇ ਚੰਗੇ ਸੰਤ, ਉਹਨਾਂ ਸੰਤਾਂ ਨੂੰ ਮਿਲਿਆ ਹਾਂ।
ਵੇਦ ਪੁਰਾਣ ਸੁਨੇ ਬਹੁ ਦੇਖੇ।
ਔਰ ਮੈਂ ਕਈ ਵੇਦ ਪੜ੍ਹੇ ਨੇ, ਪੁਰਾਣ ਪੜ੍ਹੇ ਨੇ ਤੇ ਸੁਣੇ ਤੇ ਵੇਖੇ ਨੇ।
ਤੀਰਥ ਬ੍ਰਿੰਦਨ ਯਾਤਰਾ ਕਰੀ।
ਔਰ ਬੜੇ ਬੜੇ ਤੀਰਥਾਂ ਦੀ ਯਾਤਰਾ ਕੀਤੀ ਹੈ ਮੈਂ, ਬੜੇ ਬੜੇ ਜਿਹੜੇ ਪਵਿੱਤਰ ਤੀਰਥ ਨੇ, ਉਹਨਾਂ ਤੀਰਥਾਂ ਦੀ ਮੈਂ ਯਾਤਰਾ ਕੀਤੀ ਹੈ।
ਬਹੁ ਥਲ ਜਲ ਪਾਵਨਤਾ ਧਰੀ।
ਔਰ ਬੜੇ ਬੜੇ ਪਵਿੱਤਰ ਤੀਰਥਾਂ ਉੱਤੇ ਜਿਹੜਾ ਪਵਿੱਤਰ ਜਲ ਹੈ, ਉਹ ਜਲ ਵਿੱਚ ਮੈਂ ਇਸ਼ਨਾਨ ਵੀ ਕੀਤਾ, ਉਹਨਾਂ ਪਵਿੱਤਰ ਤੀਰਥਾਂ ਦਾ ਜਲ ਮੈਂ ਪੀਤਾ ਵੀ ਹੈ।
ਸਿੱਖ ਤੁਮਾਰੇ ਬਹੁ ਅਭਿਮਾਨੀ।
ਪਰ ਮਹਾਰਾਜ, ਜਿਹੜੇ ਤੁਹਾਡੇ ਸਿੱਖ ਨੇ, ਮੈਂ ਇਹਨਾਂ ਨੂੰ ਵੀ ਵੇਖਦਾ, ਤੁਹਾਡੇ ਸਿੱਖ ਬੜੇ ਅਭਿਮਾਨੀ ਨੇ। ਤਾਂ ਕਹਿੰਦਾ ਸਤਿਗੁਰਾਂ ਨੂੰ, ਕਹਿੰਦਾ ਜੀ ਜਿਹੜੇ ਤੁਹਾਡੇ ਸਿੱਖ ਨੇ, ਇਹ ਬੜੇ ਅਭਿਮਾਨੀ ਨੇ, ਬੜੇ ਹੰਕਾਰੇ ਨੇ।
ਸ਼ਾਸਤਰ ਰੀਤ ਨ ਜਾਣੀ ਮਾਨੀ।
ਇਹ ਜਿਹੜੇ ਸਾਡੇ ਸ਼ਾਸਤਰ ਨੇ, ਵੇਦ ਪੁਰਾਣ ਨੇ, ਉਹਨਾਂ ਦੀ ਮਰਿਆਦਾ ਨੀ ਮੰਨਦੇ। ਤੁਹਾਡੇ ਜਿਹੜੇ ਸਿੱਖ ਨੇ ਬੜੇ ਅਭਿਮਾਨੀ ਨੇ, ਇਹ ਜਿਹੜੀ ਸ਼ਾਸਤਰਾਂ ਦੀ ਮਰਿਆਦਾ, ਸ਼ਾਸਤਰਾਂ ਦੀ ਜਿਹੜੀ ਰੀਤ ਹੈ, ਤੁਹਾਡੇ ਸਿੱਖ ਉਹਨੂੰ ਨਹੀਂ ਮੰਨਦੇ।
ਵਰਨ ਆਸ਼ਰਮ ਜਗ ਮਹਿ ਸਮੁਦਾਏ।
ਹੁਣ ਅਨੇਕਾਂ ਵਰਨ ਨੇ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਫਿਰ ਅੱਗੇ ਆਸ਼ਰਮ ਨੇ ਚਾਰ, ਉਹ ਅਨੇਕ ਪ੍ਰਕਾਰ ਦੇ ਆਸ਼ਰਮ ਤੇ ਵਰਣ ਹਨ।
ਕਹਿਓ ਵੇਦ ਸਭ ਕੇ ਮਨ ਭਾਏ।
ਹੁਣ ਇਹਨਾਂ ਸ਼ਾਸਤਰਾਂ ਵਿੱਚ ਉਹਨਾਂ ਵਰਣਾ ਬਾਰੇ, ਆਸ਼ਰਮਾਂ ਬਾਰੇ ਕਿਹਾ ਗਿਆ ਵੀ ਖੱਤਰੀ ਦਾ ਕੀ ਧਰਮ ਹੈ, ਸ਼ੂਦਰ ਨੇ ਕੀ ਕਰਨਾ, ਵੈਸ਼ ਨੇ ਕੀ ਕਰਨਾ, ਬ੍ਰਾਹਮਣ ਨੇ ਕੀ ਕਰਨਾ, ਸੰਨਿਆਸੀ ਨੇ ਕੀ ਕਰਨਾ, ਗ੍ਰਿਸਤੀ ਨੇ ਕੀ ਕਰਨਾ, ਬਾਨਪ੍ਰਸਤ ਦੀ ਕੀ ਮਰਿਆਦਾ ਹੈ, ਏਦਾਂ ਉਹ ਬ੍ਰਹਮਚਰਜ ਦੀ ਕੀ ਮਰਿਆਦਾ ਹੈ, ਉਹਨਾਂ ਸਾਰੇ ਆਸ਼ਰਮਾਂ ਬਾਰੇ, ਵਰਣਾ ਬਾਰੇ ਉਹਨਾਂ ਸ਼ਾਸਤਰਾਂ ਵਿੱਚ ਕਿਹਾ ਗਿਆ।
ਤੁਮਰੇ ਸਿੱਖ ਨਾ ਜਾਣੈ ਸੋਈ।
ਪਰ ਤੁਹਾਡੇ ਸਿੱਖ ਤਾਂ ਨਹੀਂ ਜਾਣਦੇ ਉਸ ਨੂੰ, ਨਾ ਉਹ ਕਿਸੇ ਵਰਣ ਦੀ ਮਰਿਆਦਾ ਨੂੰ ਸਮਝਦੇ ਨੇ। ਉੱਥੇ ਹੀ ਬ੍ਰਾਹਮਣ ਬੈਠਾ ਹੁੰਦਾ, ਉੱਥੇ ਹੀ ਸ਼ੂਦਰ ਬਹਿ ਜਾਂਦਾ ਨਾਲ, ਉੱਥੇ ਹੀ ਸੰਨਿਆਸੀ ਬੈਠਾ ਹੁੰਦਾ, ਉੱਥੇ ਹੀ ਕੋਲ ਗ੍ਰਿਸਤੀ ਬੈਠਾ ਹੁੰਦਾ। ਵੀ ਤੁਹਾਡੇ ਮਤ ਦੇ ਵਿੱਚ ਤਾਂ ਇਹ ਤੁਹਾਡੇ ਜਿਹੜੇ ਸਿੱਖ ਨੇ, ਇਸ ਵਰਣ ਆਸ਼ਰਮ ਦੇ ਭੇਦ ਨੂੰ ਇਹ ਤਾਂ ਜਾਣਦੇ ਹੀ ਨਹੀਂ, ਨਾ ਹੀ ਪਾਲਦੇ ਨੇ।
ਇਹ ਸ਼ੁਭ ਰੀਤ ਚਲਤ ਨਹਿ ਕੋਈ।
ਇਹ ਜਿਹੜੀ ਉਹ ਵੇਦਾਂ ਦੀ ਦੱਸੀ ਮਰਿਆਦਾ, ਸ਼ੁਭ ਰੀਤ ਹੈ, ਉਹਦੇ ਮੁਤਾਬਕ ਤੁਹਾਡੇ ਸਿੱਖ ਨਹੀਂ ਚੱਲਦੇ।
ਤੁਮ ਕੋ ਜਨ ਹੈ ਪੂਜਨ ਠਨ ਹੈ।
ਇਹ ਬਸ ਤੁਹਾਨੂੰ ਹੀ ਜਾਣਦੇ ਨੇ ਤੇ ਤੁਹਾਡੀ ਪੂਜਾ ਕਰਦੇ ਨੇ। ਕਹਿੰਦੇ ਸਾਡੇ ਗੁਰਦੇਵ ਤੋਂ ਬਿਨਾਂ ਅਸੀਂ ਹੋਰ ਨੀ ਕਿਸੇ ਨੂੰ ਜਾਣਦੇ। ਕਹਿੰਦੇ ਅਸੀਂ ਆਪਣੇ ਗੁਰੂ ਨੂੰ ਹੀ ਮੰਨਦੇ ਹਾਂ ਤੇ ਆਪਣੇ ਗੁਰੂ ਨੂੰ ਹੀ ਜਾਣਦੇ ਹਾਂ। ਇਹ ਤੁਹਾਡੇ ਸਿੱਖ ਤੁਹਾਡੇ ਬਿਨਾਂ ਨਾ ਕਿਸੇ ਨੂੰ ਜਾਣਦੇ ਨੇ ਤੇ ਨਾ ਹੀ ਕਿਸੇ ਨੂੰ ਪੂਜਦੇ ਨੇ।
ਤੁਮਰੀ ਬਾਣੀ ਬਦਨ ਬਖਾਨ ਹੈ।
ਔਰ ਜਿਹੜੀ ਤੁਹਾਡੀ ਬਾਣੀ ਆ ਉਹਨੂੰ ਹੀ ਪੜ੍ਹਦੇ ਨੇ ਆਪਣੇ ਮੂੰਹ, ਕੋਈ ਵੇਦ ਸ਼ਾਸਤਰ ਦੀਆਂ ਸ਼ਰੂਤੀਆਂ ਸਲੋਕ ਨਹੀਂ ਪੜ੍ਹਦੇ। ਜਿਹੜੀ ਤੁਹਾਡੀ ਬਾਣੀ ਹੈ ਉਸ ਬਾਣੀ ਨੂੰ ਹੀ ਪੜ੍ਹਦੇ ਨੇ। ਔਰ ਕਹਿੰਦੇ ਸਾਡੇ ਵਾਸਤੇ ਬ੍ਰਹਮਾ ਦੇ ਵੇਦ ਗੁਰੂ ਕੀ ਬਾਣੀ ਹੈ, ਸਾਨੂੰ ਵੱਖਰੇ ਵੇਦਾਂ ਦੀ ਲੋੜ ਨਹੀਂ। ਤੁਹਾਡੀ ਪੰਗਤੀ ਪੜ੍ਹਦੇ ਨੇ ਬਾਣੀ ਬ੍ਰਹਮਾ ਵੇਦ, ਸਾਡੇ ਵਾਸਤੇ ਗੁਰੂ ਕੀ ਬਾਣੀ ਹੀ ਬ੍ਰਹਮੇ ਦੇ ਵੇਦ ਨੇ। ਕਹਿੰਦੇ ਸਾਨੂੰ ਹੋਰ ਵੱਖਰੇ ਵੇਦਾਂ ਦੀ ਲੋੜ ਨਹੀਂ, ਇਹ ਤੁਹਾਡੀ ਬਾਣੀ ਪੜ੍ਹਦੇ ਹਨ।
ਵਾਹਿਗੁਰੂ ਕੋ ਸਿਮਰਨ ਕਰਹਿ।
ਔਰ ਆਪਣੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ 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 ਇਹਦਾ ਸਿਮਰਨ ਕਰਦੇ ਹਨ।
ਔਰ ਮੈਂ ਧਿਆਨ ਤੁਮਾਰੋ ਧਰਹਿ।
ਔਰ ਆਪਣੇ ਹਿਰਦੇ ਵਿੱਚ ਤੁਹਾਡਾ ਹੀ ਧਿਆਨ ਧਰਦੇ ਨੇ, ਤੁਹਾਡਾ ਹੀ ਧਿਆਨ ਆਪਣੇ ਹਿਰਦੇ ਚ ਵਸਾਉਂਦੇ ਹਨ।
ਤੀਰਥ ਵੇਦ ਪ੍ਰਭਾਵ ਨਾ ਜਾਣਿਓ।
ਇਹ ਕਿਸੇ ਤੀਰਥ ਦਾ ਪ੍ਰਭਾਵ ਨਹੀਂ ਜਾਣਦੇ, ਨਾ ਇਹ ਗੰਗਾ ਤੇ ਜਾਣ, ਨਾ ਇਹ ਕਿਸੇ ਹੋਰ ਤੀਰਥ ਤੇ ਜਾਣ। ਕਹਿੰਦੇ ਸਾਨੂੰ ਤੀਰਥਾਂ ਦੀ ਵੀ ਲੋੜ ਨਹੀਂ, ਤੀਰਥ ਜਾਵਣ ਨਾਵਣ ਜਾਓ, ਤੀਰਥ ਨਾਮ ਹੈ, ਏਦਾਂ ਅੱਗੋ ਜਵਾਬ ਦੇ ਦਿੰਦੇ ਨਾ ਇਹ ਵੇਦ ਨੂੰ ਮੰਨਣ, ਨਾ ਇਹ ਵੇਦ ਦਾ ਪ੍ਰਭਾਵ ਮੰਨਣ, ਨਾ ਹੀ ਇਹ ਤੀਰਥ ਦਾ ਕਿਸੇ ਦਾ ਪ੍ਰਭਾਵ ਮੰਨਦੇ ਨੇ।
ਇਨਕੋ ਧਰਮ ਸੁਭਾਵ ਨਾ ਮੰਨਿਓ,
ਇਹਨਾਂ ਦਾ ਧਰਮ ਜਿਹੜਾ ਵੇਦਾਂ ਦਾ ਜਾਂ ਤੀਰਥਾਂ ਦਾ ਪ੍ਰਭਾਵ ਜਾਂ ਧਰਮ ਹੈ ਉਹਨੂੰ ਇਹ ਨਹੀਂ ਮੰਨਦੇ ਜਿਹੜੇ ਤੁਹਾਡੇ ਸਿੱਖ ਨੇ।
ਕਿਸ ਪ੍ਰਕਾਰ ਸਿੱਖਣ ਗਤ ਹੋਵੇ ਹੈ,
ਗੁਰੂ ਜੀ ਇਹ ਦੱਸੋ ਵੀ ਜੇ ਤੁਹਾਡੇ ਸਿੱਖ ਏਦਾਂ ਕਰਨਗੇ ਤੇ ਇਹਨਾਂ ਦੀ ਮੁਕਤੀ ਕਿਵੇਂ ਹੋਵੇਗੀ? ਨਾ ਇਹ ਵੇਦਾਂ ਨੂੰ ਮੰਨਣ, ਨਾ ਇਹ ਤੀਰਥਾਂ ਦਾ ਪ੍ਰਭਾਵ ਮੰਨਣ, ਤੇ ਨਾਮ ਵੀ ਇਹ ਤੁਹਾਡਾ ਹੀ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਹੋਰ ਕੋਈ ਨਾਮ ਨਹੀਂ ਜਪਦੇ। ਫਿਰ ਇਹ ਦੱਸੋ ਵੀ ਤੁਹਾਡੇ ਸਿੱਖਾਂ ਦੀ ਕਲਿਆਣ ਕਿਵੇਂ ਹੋਵੇਗੀ, ਤੁਹਾਡੇ ਸਿੱਖਾਂ ਦੀ ਮੁਕਤੀ ਕਿਵੇਂ ਹੋਵੇਗੀ?
ਜਨਮ ਆਪਣੋ ਨਿਸ਼ਫਲ ਖੋਵੇ ਹੈ,
ਇਹ ਤਾਂ ਆਪਣਾ ਜਨਮ ਹੀ ਨਿਸ਼ਫਲ ਗਵਾ ਲੈਣਗੇ, ਫਿਰ ਇਹਨਾਂ ਦਾ ਤਾਂ ਜਨਮ ਹੀ ਨਿਸ਼ਫਲ ਬੀਤ ਜਾਏਗਾ।
ਸੁਣ ਸ਼੍ਰੀ ਰਾਮਦਾਸ ਦਬ ਕਹਿਓ,
ਜਦੋਂ ਤਪੇ ਨੇ ਇਹ ਬੇਨਤੀ ਕੀਤੀ, ਇਹ ਸਵਾਲ ਕੀਤਾ ਸਤਿਗੁਰਾਂ ਨੂੰ, ਸੁਣ ਕੇ ਜਗਤ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੋਲੇ,
ਕੌਣ ਮਹਾਤਮ ਇਨਕੋ ਲਹਿਓ।
ਮਹਾਰਾਜ ਜੀ ਕਹਿਣ ਲੱਗੇ, ਦੱਸੋ ਵੀ ਜਿਹੜੇ ਤੀਰਥਾਂ ਦੀ ਤੁਸੀਂ ਬਾਤ ਕਰਦੇ ਹੋ, ਇਹਨਾਂ ਦਾ ਕਿਹੜਾ ਮਹਾਤਮ ਦੱਸਦੇ ਹੋ ਤੁਸੀਂ? ਇਹਨਾਂ ਦਾ ਕੀ ਮਹਾਤਮ ਦੱਸਦੇ ਹੋ, ਕਹਿੰਦੇ ਹੋ?
ਕਰਹਿ ਪ੍ਰੀਤ ਸੋ ਸ਼ਰਧਾ ਧਾਰ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜੇ ਪ੍ਰੇਮ ਧਾਰਨ ਕਰਕੇ ਸ਼ਰਧਾ ਸਹਿਤ ਅਕਾਲ ਪੁਰਖ ਦਾ ਭਜਨ ਕਰਦੇ ਹਨ,
ਕੌਣ ਪਾਏ ਫਲ ਅੰਤੀ ਵਾਰ।
ਭਲਾ ਇਹ ਦੱਸੋ ਵੀ ਅੰਤ ਵੇਲੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ, ਜਾਂ ਫਿਰ ਜਿਹੜੇ ਤੀਰਥਾਂ ਤੇ ਨਹਾ ਕੇ ਆਏ ਹੋਣ ਤੇ ਮੁੜ ਕੇ ਅਹੰਕਾਰ ਚੁੱਕਿਆ ਹੋਵੇ ਮਨ ਚ ਵੀ ਮੈਂ ਤੀਰਥ ਨਹਾਤਾ ਹਾਂ, ਉਹਨਾਂ ਨੂੰ ਫਲ ਮਿਲਦਾ? ਦੱਸੋ ਅੰਤ ਵੇਲੇ ਕੀ ਨਿਭਦਾ ਹੈ ਨਾਲ?
ਤਪੇ ਕਹਿਓ ਕਰ ਕੈ ਵਿਸਤਾਰਾ।
ਅੱਗੋਂ ਸੁਣ ਕੇ ਤਪਾ ਬੋਲਿਆ, ਕਹਿਣ ਲੱਗਾ,
ਤੀਰਥ ਮੱਜਣ ਫਲ ਦੇ ਉਧਾਰਾ।
ਕਹਿਣ ਲੱਗਾ, ਗੁਰੂ ਜੀ ਤੀਰਥਾਂ ਤੇ ਨਹਾਉਣ ਦਾ ਬੜਾ ਫਲ ਹੈ, ਤੀਰਥਾਂ ਤੇ ਇਸ਼ਨਾਨ ਕਰੀਏ ਤੇ ਤੀਰਥਾਂ ਤੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਹੁੰਦਾ ਹੈ।
ਪਾਪ ਖਾਪ ਤੇ ਆਪ ਇਸ਼ਨਾਨੇ,
ਉੱਥੇ ਆਪ ਇਸ਼ਨਾਨ ਕੀਤਿਆਂ ਪਾਪ ਨਸ਼ਟ ਹੁੰਦੇ ਨੇ। ਜਦੋਂ ਤੀਰਥਾਂ ਤੇ ਇਸ਼ਨਾਨ ਕਰੀਏ ਤੇ ਪਾਪ ਨਸ਼ਟ ਹੁੰਦੇ ਨੇ।
ਕਰਹਿ ਅੰਤ ਕੋ ਸੁਰਗ ਭਯਾਨੇ,
ਹੋਰ ਅੰਤ ਨੂੰ ਜੀਵ ਸਵਰਗਾਂ ਚ ਜਾਂਦਾ। ਜਦੋਂ ਜੀਵ ਪਾਪਾਂ ਤੋਂ ਮੁਕਤ ਹੁੰਦਾ ਇਸ਼ਨਾਨ ਕਰਕੇ, ਫਿਰ ਉਹ ਅੰਤ ਨੂੰ ਸਵਰਗ ਨੂੰ ਜਾਂਦਾ।
ਅਨੇਕ ਭਾਂਤ ਕੇ ਸੁਖ ਤਹਿ ਪਾਵਹਿ,
ਉੱਥੇ ਫਿਰ ਸਵਰਗ ਦੇ ਵਿੱਚ ਉਹਨੂੰ ਅਨੇਕ ਪ੍ਰਕਾਰ ਦੇ ਸੁਖ ਪ੍ਰਾਪਤ ਹੁੰਦੇ ਨੇ। ਸਵਰਗ ਚ ਅਨੇਕ ਪ੍ਰਕਾਰ ਦੇ ਉਹ ਸੁਖ ਮਾਣਦਾ।
ਪਾਠ ਵੇਦਨ ਬ੍ਰਹਮ ਲੋਕ ਸਿਧਾਵਹਿ,
ਜਿਹੜਾ ਵੇਦ ਪੜ੍ਹਦਾ ਉਹ ਬ੍ਰਹਮ ਲੋਕ ਨੂੰ ਜਾਂਦਾ, ਬ੍ਰਹਮਾ ਜੀ ਦੀ ਪੁਰੀ ਨੂੰ। ਜਿਹੜਾ ਵੇਦ ਪੜ੍ਹਦਾ ਉਹ ਬ੍ਰਹਮਪੁਰੀ ਤੱਕ ਬ੍ਰਹਮਾ ਜੀ ਦੇ ਲੋਕ ਨੂੰ ਜਾਂਦਾ।
ਸੁਣ ਸ਼੍ਰੀ ਸਤਿਗੁਰ ਵਾਕ ਬਖਾਨਾ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ,
ਸੁਰਗ ਭੋਗ ਸੁਖ ਲਹਿਓ ਮਹਾਨਾ।
ਮਹਾਰਾਜ ਜੀ ਕਹਿਣ ਲੱਗੇ, ਤਪਾ ਜੀ ਜਿਹੜੇ ਸਵਰਗ ਦੇ ਸੁਖ ਤੁਸੀਂ ਕਹਿੰਦੇ ਹੋ ਵੀ ਉੱਥੇ ਸਵਰਗਾਂ ਦਾ ਸੁਖ ਭੋਗ ਪ੍ਰਾਪਤ ਹੁੰਦਾ ਹੈ,
ਸੱਚ ਜਾਣ ਔਰ ਕਰਹੋ ਉਪਾਇਆ,
ਉਹਨੂੰ ਤੁਸੀਂ ਸੱਚਾ ਜਾਣ ਕੇ ਉਪਾਅ ਕਰਦੇ ਹੋ ਵੀ ਸਵਰਗਾਂ ਦਾ ਸੁਖ ਲੈਣਾ ਤਾਂ ਅਸੀਂ ਤੀਰਥਾਂ ਤੇ ਇਸ਼ਨਾਨ ਕਰਨਾ। ਸਵਰਗਾਂ ਦੇ ਸੁਖ ਨੂੰ ਤੁਸੀਂ ਸੱਚਾ ਸਮਝਿਆ ਹੋਇਆ ਵੀ ਅਸੀਂ ਸਵਰਗਾਂ ਦਾ ਸੁਖ ਸੱਚਾ ਸਮਝਦੇ ਹਾਂ ਔਰ ਉਹਨੂੰ ਪ੍ਰਾਪਤ ਕਰਨ ਦਾ ਉਪਾਅ ਕਰਨਾ।
ਮਹਾ ਕਸ਼ਟ ਤੇ ਲਿਹੋ ਤਿਨ ਪਾਇਆ,
ਔਰ ਏਡਾ ਕਸ਼ਟ ਕਰਕੇ ਫਿਰ ਤੁਸੀਂ ਉਹ ਸਵਰਗ ਦਾ ਸੁਖ ਪ੍ਰਾਪਤ ਕਰਦੇ ਹੋ।
ਸੋ ਸਭ ਸੰਤਨ ਮਿਥਿਆ ਜਾਣੇ,
ਮਹਾਰਾਜ ਜੀ ਕਹਿਣ ਲੱਗੇ, ਤਪਾ ਜੀ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹੁੰਦੇ ਨੇ ਉਹ ਉਹਨਾਂ ਸਵਰਗ ਦੇ ਸੁੱਖਾਂ ਨੂੰ ਮਿਥਿਆ ਤੇ ਝੂਠਾ ਸਮਝਦੇ ਨੇ, ਉਹਨਾਂ ਨੂੰ ਇੱਛਾ ਹੀ ਨਹੀਂ ਹੁੰਦੀ ਸਵਰਗ ਦੀ। ਤੁਸੀਂ ਸਵਰਗ ਦੇ ਸੁੱਖਾਂ ਨੂੰ ਸੱਚ ਸਮਝ ਕੇ ਉਹਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ, ਜਿਹੜੇ ਸੰਤ ਨੇ ਉਹਨਾਂ ਸਵਰਗ ਦੇ ਸੁੱਖਾਂ ਨੂੰ ਮਿਥਿਆ ਸਮਝਦੇ ਨੇ, ਝੂਠਾ, ਔਰ ਝੂਠਾ ਜਾਣ ਕੇ ਉਹਦੀ ਪ੍ਰਾਪਤੀ ਦੀ ਕਾਂਖਾ ਹੀ ਨਹੀਂ ਰੱਖਦੇ। ਹਾਂਜੀ,
ਕਿਉਂ ਸੰਕਟ ਤਿਨ ਹਿਤ ਕਰ ਠਾਨੇ,
ਫਿਰ ਉਸ ਸਵਰਗ ਨੂੰ ਪ੍ਰਾਪਤ ਕਰਨ ਲਈ ਜਿਹੜਾ ਹੈ ਹੀ ਝੂਠਾ ਉਹਨੂੰ ਪ੍ਰਾਪਤ ਕਰਨ ਲਈ ਸੰਤ ਕਿਉਂ ਸੰਕਟ ਸਹਾਰਨ? ਉਹਨਾਂ ਨੂੰ ਫਿਰ ਕਿਉਂ ਸੰਕਟ ਕਰ ਸਹਾਰਨ ਦੀ ਲੋੜ ਹੈ? ਜੇ ਉਹ ਮੰਨਦੇ ਹੀ ਨਹੀਂ ਵੀ ਸਵਰਗਾਂ ਦਾ ਸੁੱਖ ਸਾਨੂੰ ਚਾਹੀਦਾ ਹੀ ਨਹੀਂ ਤੇ ਫਿਰ ਉਹਨੂੰ ਪ੍ਰਾਪਤ ਕਰਨ ਲਈ ਉਹ ਕਿਉਂ ਯਤਨ ਕਰਨ?
ਸਤ ਸੰਗਤ ਸੇਵੋ ਤੁਮ ਨਾਹੀ,
ਇਹਨੇ ਕਹਾਵਤ ਆ ਵੀ ਜਿਹੜੇ ਰਾਹ ਜਾਣਾ ਹੀ ਨਹੀਂ ਫਿਰ ਉਹਦਾ ਪੁੱਛਣਾ ਕਿਉਂ, ਵੀ ਜਿਹੜੇ ਰਸਤੇ ਜਾਣਾ ਹੀ ਨਹੀਂ ਉਹਦੇ ਬਾਰੇ ਪੁੱਛਣਾ ਕਿਉਂ? संत जन स्वर्गां नूं मनदे ही मिथिया ने, फिर उन्हों प्राप्त करन लई उह यतन क्यों करन। महाराज जी कहन लगे जिहड़ी सत संगत की मर्यादा है, सत संगत सेवो तुम नाही, साध संगत की सेवा तुसी नहीं कर दे।
क्यों सुकतिन हो लखो मन माही,
ये जानो भी जेड़े सत संगत नहीं सेव दे उना नू फिर केवे सुख की प्राप्ति होवेगी, ये जानो तुसी मन च। पातशाह कहिंदे क्यों सुख तिनो लखो मन माही, ये जानो तुसी अपने मन ते जेड़े सत संगत नू नहीं सेव दे उना नू सुख किवे मिलेगा।
सत वस्तु तुम लखी न कैसे,
सच्ची वस्तु ता तुसी जानी नहीं, तुसी ता सच समझ लिया स्वर्ग नू, हालांकि उदा मिथ्या झूठ है। सत आत्मा सी उनू तुसी जानिया नहीं।
चक्रवर्त सुख रंक न जैसे,
ओ गल होई भी चक्रवर्ती राजा जेड़ा हुंदा है उस राज दे सुख नू एक भिखारी की जाने, भिखारी नू की पता है भी एक चक्रवर्ती बादशाह होने दा सुख की हुंदा। जेड़े स्वर्गां ते नरकां दे उलझेवें च उलझे हुए ने भी स्वर्ग दे सुख नू सब कुछ मन बैठे ने, वह हुण की जानन कि आत्मा दे आनंद दा खेड़ा किहो जिहा रसदायक हुंदा। आखो सतनाम
श्री वाहिगुरु।
जेड़े स्वर्ग दे सुख नू सब कुछ समझ के बह गए ਉਹ ਕੀ ਜਾਣਨ ਆਤਮਾ ਦਾ ਆਨੰਦ ਕਿਹੋ ਜਿਹਾ ਹੁੰਦਾ। ਇਹਦੇ ਬਾਰੇ ਮਹਾਂਪੁਰਸ਼ ਇੱਦਾਂ ਸਮਝਾਉਂਦੇ, ਕਹਿੰਦੇ ਜਿੰਨਾ ਸੁੱਖ ਕਿਸੇ ਆਮ ਸਧਾਰਨ ਬੰਦੇ ਨੂੰ ਹੁੰਦਾ ਉਹਦੇ ਨਾਲੋਂ ਕਈ ਗੁਣਾ ਵੱਧ ਸੁੱਖ, ਸੌ ਗੁਣਾ ਵੱਧ ਸੁੱਖ ਇੱਕ ਨਗਰ ਦੇ ਮੁਖੀਏ ਨੂੰ ਪ੍ਰਾਪਤ ਹੁੰਦਾ। ਇੱਕ ਨਗਰ ਦੇ ਮੁਖੀਏ ਨੂੰ ਜਿਤਨਾ ਸੁੱਖ ਪ੍ਰਾਪਤ ਹੁੰਦਾ ਉਹਦੇ ਨਾਲ ਉਹ ਸੌ ਗੁਣਾ ਵੱਧ ਸੁੱਖ ਇੱਕ ਇਲਾਕੇ ਦੇ ਚੌਧਰੀ ਨੂੰ ਪ੍ਰਾਪਤ ਹੁੰਦਾ। ਇੱਕ ਚੌਧਰੀ ਨੂੰ ਜਿਤਨਾ ਸੁੱਖ ਪ੍ਰਾਪਤ ਹੁੰਦਾ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਉਸ ਇਲਾਕੇ ਦੇ ਰਾਜੇ ਨੂੰ ਹੁੰਦਾ। ਇੱਕ ਰਾਜੇ ਨੂੰ ਜਿਤਨਾ ਸੁੱਖ ਪ੍ਰਾਪਤ ਹੁੰਦਾ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਇੱਕ ਚੱਕਰਵਰਤੀ ਸਮਰਾਟ ਨੂੰ ਪ੍ਰਾਪਤ ਹੁੰਦਾ। ਇੱਕ ਚੱਕਰਵਰਤੀ ਸਮਰਾਟ ਨੂੰ ਜਿਤਨਾ ਸੁੱਖ ਪ੍ਰਾਪਤ ਹੁੰਦਾ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਇੱਕ ਅਜਾਨ ਦੇਵ ਨੂੰ ਪ੍ਰਾਪਤ ਹੁੰਦਾ। ਅਜਾਨ ਦੇਵ ਨੂੰ ਜਿਤਨਾ ਸੁੱਖ ਪ੍ਰਾਪਤ ਹੁੰਦਾ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਦਿਸ਼ਾਪਾਲ ਨੂੰ ਹੁੰਦਾ। ਦਿਸ਼ਾਪਾਲ ਕੋਲ ਜਿਤਨਾ ਸੁੱਖ ਹੈ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਇੰਦਰ ਨੂੰ ਪ੍ਰਾਪਤ ਹੁੰਦਾ। ਇੰਦਰ ਕੋਲ ਜਿਤਨਾ ਸੁੱਖ ਹੈ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਬ੍ਰਹਸਪਤੀ ਨੂੰ ਜੋ ਉਹਨਾਂ ਦਾ ਗੁਰੂ ਹੈ ਉਸ ਨੂੰ ਹੁੰਦਾ। ਔਰ ਬ੍ਰਹਸਪਤੀ ਨੂੰ ਜਿਤਨਾ ਸੁੱਖ ਹੈ ਉਹਦੇ ਨਾਲੋਂ ਸੌ ਗੁਣਾ ਵੱਧ ਸੁੱਖ ਬ੍ਰਹਮਾ ਜੀ ਨੂੰ ਹੁੰਦਾ ਤੇ ਜਿਤਨਾ ਸੁੱਖ ਬ੍ਰਹਮਾ ਜੀ ਨੂੰ ਪ੍ਰਾਪਤ ਹੁੰਦਾ ਉਹਦੇ ਨਾਲੋਂ ਵੀ ਹਜ਼ਾਰਾਂ ਗੁਣਾ ਵੱਧ ਸੁੱਖ ਸਤਸੰਗਤ ਵਿੱਚ ਬੈਠੇ ਹੋਏ ਇੱਕ ਸਤਸੰਗੀ ਨੂੰ ਪ੍ਰਾਪਤ ਹੁੰਦਾ।
ਸਤਿ ਸ੍ਰੀ ਅਕਾਲ।
ਹੁਣ ਏਡਾ ਵੱਡਾ ਸੁੱਖ ਸਾਧ ਸੰਗਤ ਦਾ ਕਿੱਥੇ ਸਵਰਗ ਦਾ ਨਿਗਾਹ ਜਾ ਸੁੱਖ। ਇਹ ਤਾਂ ਉਹ ਗੱਲ ਹੋਈ ਵੀ ਇੱਕ ਭਿਖਾਰੀ ਨੂੰ ਕਿਆ ਪਤਾ ਕਿ ਚੱਕਰਵਰਤੀ ਬਾਦਸ਼ਾਹ ਹੋਣ ਦਾ ਸੁੱਖ ਕੀ ਹੁੰਦਾ। ਤੁਸੀਂ ਉਲਝੇ ਹੋਏ ਸਵਰਗ ਦੇ ਸੁੱਖਾਂ ਤਾਂ ਹੀ ਤਪਾ ਜੀ, ਅਸੀਂ ਆਤਮਕ ਆਨੰਦ ਦੀ ਗੱਲ ਕਰਦੇ ਹਾਂ, ਆਤਮਕ ਖੇੜੇ ਦੀ ਬ੍ਰਹਮਾਕਾਰ ਬਿਰਤੀ ਦੀ ਬਾਤ ਕਰਦੇ ਹਾਂ ਜੋ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ।
ਬ੍ਰਿਥਾ ਦੋਸ਼ ਮਮ ਸਿੱਖ ਅਨਦੀਨਸ।
ਤਪਾ ਜੀ ਤੁਸੀਂ ਦੋਸ਼ ਮੇਰੇ ਸਿੱਖਾਂ ਨੂੰ ਦੇਈ ਜਾਂਦੇ ਹੋ, ਬਿਰਥਾ ਹੀ ਵਿਅਰਥੀ, ਜਾਣਿਆ ਤੁਸੀਂ ਨਹੀਂ, ਸਮਝੇ ਤੁਸੀਂ ਨਹੀਂ ਤੇ ਦੋਸ਼ ਤੁਸੀਂ ਮੇਰੇ ਸਿੱਖਾਂ ਨੂੰ ਦਿੰਦੇ ਹੋ।
ਤਤ ਵਸਤ ਕੋ ਭੇਦ ਨਾ ਚੀਨਸ।
ਦਰਅਸਲ ਤਤਵ ਵਸਤੂ ਦਾ ਭੇਦ ਤੁਸੀਂ ਨਹੀਂ ਜਾਣਿਆ, ਜਿਹੜਾ ਤਤ ਹੈ ਉਹਨੂੰ ਤੁਸੀਂ ਨਹੀਂ ਜਾਣਿਆ।
ਸਕਲ ਜਨਮ ਤੈ ਕੀਨ ਬਤੀਤ।
ਸਾਰਾ ਜਨਮ ਤਪਾ ਜੀ ਤੁਸੀਂ ਬਤੀਤ ਕਰ ਲਿਆ।
ਮਿਲਿਓ ਨਾ ਗੁਰਨ ਹੈ ਆਏ ਪ੍ਰਤੀਤ।
ਤੁਹਾਨੂੰ ਹਾਲੇ ਤੱਕ ਪੂਰਨ ਗੁਰੂ ਨਹੀਂ ਮਿਲਿਆ ਜਿਸ ਨਾਲ ਮਿਲ ਕੇ ਤੁਹਾਡੇ ਹਿਰਦੇ ਚ ਪ੍ਰਤੀਤ ਆ ਜਾਂਦੀ, ਤੁਹਾਡੇ ਹਿਰਦੇ ਚ ਪ੍ਰਤੀਤ ਬਣ ਜਾਂਦੀ।
ਜੰਗਮ ਤੀਰਥ ਅਤ ਸਤਸੰਗ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਹੀ ਗੱਲ ਤੀਰਥਾਂ ਦੀ ਤੇ ਤਪਾ ਜੀ ਇਹ ਜਿਹੜੇ ਸਤਸੰਗੀ ਨੇ ਨਾ, ਨਾਮ ਜਪਣ ਵਾਲੇ ਸਤਸੰਗਤ, ਇਹ ਟੁਰਦਾ ਫਿਰਦਾ ਤੀਰਥ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੰਗਮ ਤੀਰਥ, ਜੰਗਮ ਕਹਿੰਦੇ ਵੀ ਟੁਰਦਾ ਫਿਰਦਾ ਤੀਰਥ, ਇਹ ਜਿਹੜੀ ਸਤ ਸੰਗਤ ਹੈ, ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਗੁਰਮੁਖ ਨੇ, ਉਹ ਤੁਰਦੇ ਫਿਰਦੇ ਤੀਰਥ ਹਨ।
ਤਿੰਨ ਕੋ ਮਿਲਿਆ ਉਹਨਾਂ ਲਹਿ ਹਰ ਰੰਗ।
ਤੂੰ ਕਿਸੇ ਇਹੋ ਜਿਹੇ ਤੀਰਥ ਨਾਲ ਨਹੀਂ ਮਿਲਿਆ, ਯਾਨੀ ਕਿ ਸਤ ਸੰਗਤ ਨਹੀਂ ਕੀਤੀ, ਸਤ ਸੰਗਤ ਨਾਲ ਮਿਲ ਕੇ ਤੂੰ ਹਰੀ ਦਾ ਰੰਗ ਨਹੀਂ ਮਾਣਿਆ।
ਉਰ ਮਹਿ ਗਰਭ ਧਰਿਓ ਦੜਕੂਰਾ,
ਔਰ ਆਪਣੇ ਹਿਰਦੇ ਚ ਝੂਠਾ ਹੀ ਹੰਕਾਰ ਧਾਰਨ ਕੀਤਾ ਹੋਇਆ, ਮੈਂ ਤੀਰਥ ਨਹਾਤੇ ਨੇ, ਮੈਂ ਫਲਾਣੀ ਥਾਂ ਗਿਆ, ਮੈਂ ਅਮਕੀ ਥਾਂ ਗਿਆ, ਇਹ ਹੰਕਾਰ ਤੂੰ ਆਪਣੇ ਹਿਰਦੇ ਚ ਪਾਲੀ ਬੈਠਾ।
ਤਬ ਹੈ ਮਿਟ ਹੈ ਮਿਲ ਹੈ ਗੁਰਪੂਰਾ।
ਪਾਪਾ ਜੀ, ਤੁਹਾਡੇ ਅੰਦਰ ਦਾ ਇਹ ਹੰਕਾਰ ਉਦੋਂ ਮਿਟੇਗਾ ਜਦੋਂ ਕੋਈ ਪੂਰਨ ਵਲੀ ਗੁਰੂ ਤੁਹਾਡੇ ਸਿਰ ਤੇ ਹੱਥ ਧਰੇਗਾ। ਇਹ ਹੰਕਾਰ ਤੁਹਾਡੇ ਹਿਰਦੇ ਚੋਂ ਉਦੋਂ ਦੂਰ ਹੋਵੇਗਾ।
ਸੁਣ ਕੇ ਤਪੇ ਕਹਿਓ ਆਚਾਰ,
ਸੁਣ ਕੇ ਅੱਗੋ ਤਪਾ ਬੋਲਿਆ, ਆਚਰਣ ਦੱਸਣ ਲੱਗਾ।
ਹਰ ਸਭ ਤੀਰਥ ਮੱਜਣ ਬਾਰ,
ਔਰ ਸਾਰੇ ਤੀਰਥਾਂ ਦੇ ਮੱਜਣ ਦੀ ਇਸ਼ਨਾਨ ਦੀ ਗੱਲ ਕਰਨ ਲੱਗਾ।
ਕਿਮ ਲੱਗ ਕਹੋ ਜੇ ਸਭ ਨੇ ਮਾਨੇ।
ਕਹਿਣ ਲੱਗਾ, ਗੁਰੂ ਜੀ ਤੁਸੀਂ ਤੀਰਥਾਂ ਨੂੰ ਛੋਟੇ ਕਿਵੇਂ ਦੱਸਦੇ ਹੋ, ਜਿਨ੍ਹਾਂ ਨੂੰ ਵੱਡੇ ਕਿਹਾ ਸਾਰਿਆਂ ਨੇ, ਤੁਸੀਂ ਕਿਵੇਂ ਕਹਿੰਦੇ ਵੀ ਤੀਰਥ ਛੋਟੇ ਨੇ? ਜਿਨ੍ਹਾਂ ਤੀਰਥਾਂ ਦਾ ਸਨਮਾਨ ਸਾਰੇ ਮਹਾਂਪੁਰਸ਼ ਮਹਾਤਮਾ ਕਰਦੇ ਹਨ।
ਮਹਿਮਾ ਮਹਾਪੁਰਾਣ ਬਖਾਨੇ,
ਪੁਰਾਣਾਂ ਦੇ ਵਿੱਚ ਉਹਨਾਂ ਤੀਰਥਾਂ ਦੀ ਮਹਿਮਾ ਧਰਮ ਗ੍ਰੰਥਾਂ ਚ ਕਹੀ ਹੈ।
ਕਰ ਵਿਚਾਰ ਮੁਝ ਦੇਹ ਸਮਝਾਈ,
ਮੈਨੂੰ ਕਿਰਪਾ ਕਰਕੇ ਵਿਚਾਰ ਕਰਕੇ ਸਮਝਾਓ ਕਿ ਤੀਰਥ ਕਿਵੇਂ ਛੋਟੇ ਹਨ।
ਸਤ ਸੰਗਤ ਕੀ ਕਿਮ ਵਡਿਆਈ,
ਤੀਰਥ ਨਾਲੋਂ ਵੱਡੀ ਵਡਿਆਈ ਸਤ ਸੰਗਤ ਦੀ ਕਿਵੇਂ ਹੈ? ਤੀਰਥ ਕਿਵੇਂ ਛੋਟੇ ਨੇ, ਸਤ ਸੰਗਤ ਕਿਵੇਂ ਵੱਡੀ ਹੈ, ਇਹ ਮੈਨੂੰ ਸਮਝਾਓ। ਤੀਰਥ ਬੜਾ ਕਿ ਹਰ ਕਾ ਦਾਸ, ਇਹ ਸਵਾਲ ਦਾ ਜਵਾਬ ਗੁਰੂ ਰਾਮਦਾਸ ਸਾਹਿਬ ਜੀ ਨੇ ਦੇਣਾ। ਸਵਾਲ ਕੀਤਾ ਮਹਾਰਾਜ ਕਬੀਰ ਜੀ ਨੇ ਕਿ ਤੀਰਥ ਵੱਡਾ ਕਿ ਹਰੀ ਦਾ ਦਾਸ ਵੱਡਾ, ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੱਸ ਰਹੇ ਨੇ, ਇਸ ਪਾਵਰ ਕੇ ਸ਼ਬਦ ਉਚਾਰਨ ਕਰਨਗੇ। ਇਹ ਪੁੱਛ ਰਿਹਾ, ਤੁਸੀਂ ਕਹਿੰਦੇ ਹੋ ਸਤ ਸੰਗਤ ਵੱਡੀ ਹੈ, ਪੁਰਾਣਾ ਚ ਤੀਰਥਾਂ ਨੂੰ ਵੱਡਾ ਕਿਹਾ, ਹੁਣ ਇਹ ਤੁਸੀਂ ਫੈਸਲਾ ਕਰਕੇ ਦੱਸੋ, ਵਿਚਾਰ ਕਰਕੇ ਕਿ ਸਤ ਸੰਗਤ ਵੱਡੀ ਕਿਵੇਂ ਹੈ।
ਤਪ ਸ਼੍ਰੀ ਰਾਮਦਾਸ ਹਿਤਕਾਰ,
ਜਦੋਂ ਤਪੇ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਰਾਮਦਾਸ ਸਾਹਿਬ, ਜਿਹੜੇ ਸਾਰਿਆਂ ਦਾ ਹੀ ਭਲਾ ਕਰਦੇ ਹੈ, ਜਿਹੜਾ ਸ਼ਰਨ ਆਉਂਦਾ ਉਹਦਾ ਭਲਾ ਕਰਦੇ ਨੇ।
ਸ਼ਬਦ ਸੁਣਾਇਓ ਕੀ ਨੇ ਉਚਾਰ,
ਗੁਰਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਰਾਗ ਬਲਾਰ ਵਿੱਚ,
ਸ੍ਰੀ ਮੁਖ ਵਾਕ,
ਸਤਿਗੁਰਾਂ ਦੇ ਮੁਖ ਵਾਕ ਚੋਂ ਉਚਰਨ ਕੀਤਾ ਹੋਇਆ ਸ਼ਬਦ ਹੈ।
ਮਲਾਰ ਮਹੱਲਾ ਚੌਥਾ,
ਮਲਾਰ ਰਾਗ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਸ਼ਬਦ ਉਚਾਰਦੇ ਨੇ।
ਗੰਗਾ ਜਮਨਾ ਗੋਦਾਵਰੀ, ਸਰਸੁਤੀ ਤੇ ਕਰ ਹੈ ਉਦਮ, ਧੂਰ ਸਾਧੂ ਗੀਤਾਈ।
ਮਹਾਰਾਜ ਜੀ ਕਹਿੰਦੇ ਗੰਗਾ ਜਮਨਾ, ਪਾਤਸ਼ਾਹ ਤੀਰਥਾਂ ਦੀ ਨਿੰਦਾ ਨੀ ਪੇ ਕਰਦੇ, ਇਹ ਦੱਸਣਾ ਚਾਹੁੰਦੇ ਵੀ ਤੀਰਥਾਂ ਤੋਂ ਵੱਡੇ ਹਰੀ ਦੇ ਦਾਸ ਨੇ। ਤੀਰਥ ਬੜਾ ਕਿਉਂਕਿ ਜਿੱਥੇ ਹਰੀ ਦੇ ਦਾਸ ਚਰਨ ਪਾਉਂਦੇ ਆ ਉਹ ਜਗ੍ਹਾ ਤੀਰਥ ਬਣ ਜਾਂਦੀ ਹੈ, ਫਿਰ ਉਹ ਤੀਰਥ ਇੱਕ ਜਗ੍ਹਾ ਤੇ ਨੇ, ਹਰੀ ਦੇ ਦਾਸ ਜੰਗਮ ਤੀਰਥ ਨੇ, ਜਿੱਥੇ ਜਿੱਥੇ ਜਾਂਦੇ ਉਹਨਾਂ ਦੇ ਚਰਨ ਨਾਲ ਉੱਥੇ ਹੀ ਉਹ ਤੀਰਥ, ਜਿਹੜਾ ਉਹਨਾਂ ਦੀ ਸੰਗਤ ਕਰੇ ਉਹ ਪਵਿੱਤਰ ਹੋਈ ਜਾਂਦਾ। ਮਹਾਰਾਜ ਜੀ ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਵਤੀ, ਇਹ ਨਦੀਆਂ ਪਵਿੱਤਰ ਨਦੀਆਂ ਨੇ, ਇਹ ਵੀ ਲੋੜਦੀਆਂ ਨੇ, ਇਹ ਵੀ ਚਾਹੁੰਦੀਆਂ ਨੇ ਕਿ ਸਾਡੇ ਵਿੱਚ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਪਵੇ, ਇਹ ਵੀ ਚਾਹੁੰਦੀਆਂ ਕਿ ਸਾਡੇ ਵਿੱਚ ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ ਆ ਕੇ ਚਰਨ ਪਾਉਣ, ਕਿਉਂਕਿ ਪਾਪੀ ਲੋਕ ਪਾਪ ਕਰ ਕਰਕੇ ਆਪਣੇ ਪਾਪ ਇਹਨਾਂ ਪਵਿੱਤਰ ਨਦੀਆਂ ਚ ਧੋ ਦਿੰਦੇ ਆ, ਪਰ ਹੁਣ ਉਹਨਾਂ ਪਾਪਾਂ ਨੂੰ ਧੋਣ ਵਾਸਤੇ ਸਾਧੂਆਂ ਦੇ ਚਰਨਾਂ ਦੀ ਧੂੜੀ ਚਾਹੀਦੀ ਹੈ, ਇਸ ਕਰਕੇ ਇਹ ਵੀ ਲੋੜਦੀਆਂ ਹਨ।
ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ।
ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਜਿਹੜੀਆਂ ਪਵਿੱਤਰ ਨਦੀਆਂ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਗੁਰੂ ਰਾਮਦਾਸ ਸਾਹਿਬ ਨੇ, ਇਹ ਵੀ ਬੇਨਤੀਆਂ ਕਰਦੀਆਂ ਹਨ, ਇਹ ਤੀਰਥ ਵੀ ਬੇਨਤੀਆਂ ਕਰਦੇ ਨੇ ਕਿ ਸਾਡੇ ਵਿੱਚ ਪਾਪੀ ਲੋਕਾਂ ਦੇ ਕਿਲਵਿਕ ਪਾਪ ਮੈਲ ਭਰੀ ਪਈ ਹੈ, ਜਦੋਂ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਸਾਡੇ ਵਿੱਚ ਪਵੇਗੀ ਤੇ ਸਾਡੀ ਉਹ ਮੈਲ ਦੂਰ ਹੋਵੇਗੀ। ਹਮਰੀ ਮੈਲ, ਸਾਡੀ ਜਿਹੜੀ ਉਹ ਮੈਲ ਹੈ, ਅਸੀਂ ਲੋਕਾਂ ਦੀ ਮੈਲ ਧੋਈ, ਸਾਡੀ ਮੈਲ ਸਾਧੂ ਕੀ ਧੂੜ ਗਵਾਈ, ਸਾਧੂਆਂ ਦੇ ਚਰਨਾਂ ਦੀ ਧੂੜ ਸਾਡੀ ਮੈਲ ਨੂੰ ਗਵਾਵੇਗੀ। ਹਾਂਜੀ,
ਤੀਰਥ 68 ਮੱਜਨ ਨਾਈ।
ਮਹਾਰਾਜ ਜੀ ਕਹਿੰਦੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ।
ਸਤ ਸੰਗਤ ਕੀ ਧੂਰ ਭਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ।
68 ਤੀਰਥਾਂ ਦਾ ਇਸ਼ਨਾਨ ਪਰਮੇਸ਼ਰ ਦੇ ਨਾਮ ਚ ਹੀ ਹੋ ਜਾਂਦਾ ਹੈ। ਹਰੀ ਦਾ ਨਾਮ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਸਤ ਸੰਗਤ ਦੀ ਧੂੜ ਜਦੋਂ ਉੱਡ ਕੇ ਨੇਤਰਾਂ ਚ ਪੈਂਦੀ ਹੈ ਨਾ, ਤੇ ਕਹਿੰਦੇ ਜਿਹੜੀ ਖੋਟੀ ਮਤ ਹੈ, ਮਾੜੀ ਤੇ ਭੈੜੀ ਮਤ ਦੀ ਮੈਲ ਹੈ, ਉਹ ਸਤ ਸੰਗਤ ਦੇ ਚਰਨਾਂ ਦੀ ਧੂੜ ਨਾਲ ਦੂਰ ਹੋ ਜਾਂਦੀ ਹੈ। ਸਾਧ ਸੰਗਤ ਦਾ ਏਡਾ ਵੱਡਾ ਪ੍ਰਤਾਪ ਹੈ ਗੁਰੂ ਖਾਲਸਾ ਜੀ, ਸਤ ਸੰਗਤ ਦੀ ਮਹਿਮਾ। ਕਹਿੰਦੇ ਸਤ ਸੰਗਤ ਦੀ ਧੂੜ ਵੀ ਉੱਡ ਕੇ ਨੇਤਰਾਂ ਚ ਪਵੇ ਤੇ ਖੋਟੀ ਮਤ ਦੂਰ ਹੋ ਜਾਂਦੀ ਹੈ, ਜਿੰਨੀ ਪਾਪ ਕਰਮਾਂ ਦੀ ਮੈਲ ਹੈ ਉਹ ਗਵਾਚ ਜਾਂਦੀ ਹੈ।
ਰਹਾਓ ਜਾਹਰ ਨਵੀ ਤਪੈ ਭਾਗੀਰਥ, ਆਣੀ ਕੇਦਾਰ ਥਾ ਪਿਓ ਮਹਿਸਾਈ।
ਹੁਣ ਦੱਸਦੇ ਨੇ ਵੀ ਰੱਬ ਦੇ ਪਿਆਰੇ ਵੱਡੇ ਕਿਵੇਂ। ਮਹਾਰਾਜ ਜੀ ਕਹਿੰਦੇ ਤਪਾ ਜੀ ਇਹ ਦੱਸੋ ਵੀ ਧਰਤੀ ਤੇ ਗੰਗਾ ਕੌਣ ਲੈ ਕੇ ਆਇਆ ਤਪ ਕਰਕੇ? ਕਹਿੰਦੇ ਜੀ ਭਗੀਰਥ ਜੀ ਲਿਆਏ। ਕਹਿੰਦੇ ਫਿਰ ਜਿਹੜੇ ਲੈ ਕੇ ਆਏ ਉਹ ਵੱਡੇ ਹੋਏ ਜਿਨ੍ਹਾਂ ਦੀ ਭਜਨ ਬੰਦਗੀ ਕਰਕੇ ਗੰਗਾ ਨੂੰ ਧਰਤੀ ਤੇ ਆਉਣਾ ਪਿਆ? ਆਖੋ ਸਤ ਰਾਮ
ਸ੍ਰੀ ਵਾਹਿਗੁਰੂ।
ਤੀਰਥ ਬੜਾ ਕਿ ਹਰ ਕਾ ਦਾਸ, ਹਰੀ ਦਾ ਦਾਸ ਵੱਡਾ ਕਿ ਤੀਰਥ ਵੱਡਾ ਜਿਹੜਾ ਲੈ ਕੇ ਆਇਆ ਧਰਤੀ ਤੇ? ਕਹਿੰਦੇ ਜਾਹਰ ਨਵੀ ਤਪੈ, ਤਪਸਵੀ ਸਨ ਭਗੀਰਥ ਜੀ, ਬੜੀ ਤਪ ਤਪੱਸਿਆ ਕੀਤੀ, ਪਿੱਤਰ ਤਾਰਨੇ ਸਨ ਆਪਣੇ, ਲੰਮੀ ਕਥਾ ਹੈ। ਉਹ ਜਾਹਰ ਨਵੀ ਨੂੰ ਯਾਨੀ ਕਿ ਗੰਗਾ ਨੂੰ ਇਸ ਧਰਤੀ ਤੇ ਲੈ ਕੇ ਆਏ ਆਪਣੇ ਭਜਨ ਕਰਕੇ, ਤਪ ਕਰਕੇ। ਕੇਦਾਰ ਥਾਪਿਓ ਮਹਿਸਾਈ, ਹੁਣ ਕੇਦਾਰਨਾਥ ਜਿਹੜਾ ਹੈ ਉਹ ਸ਼ਿਵਜੀ ਭਗਵਾਨ ਨੇ ਥਾਪਿਆ। ਜਿਸ ਨੇ ਥਾਪਿਆ ਉਹ ਵੱਡਾ ਕਿ ਜਿਸਨੇ ਜਿਹੜੀ ਚੀਜ਼ ਬਣ ਗਈ ਉਹ ਵੱਡੀ? ਜਿਹਦੇ ਚਰਨ ਪੈਣ ਨਾਲ ਕੇਦਾਰਨਾਥ ਬਣ ਗਿਆ ਫਿਰ ਉਹ ਵੱਡਾ ਹੋਇਆ ਨਾ, ਹਰੀ ਦਾ ਦਾਸ। ਕੇਦਾਰਨਾਥ ਤਾਂ ਉਹਦੇ ਚਰਨਾਂ ਕਰਕੇ ਉਹਨੂੰ ਪਵਿੱਤਰ ਮੰਨਿਆ ਨਾ ਤੁਸੀਂ ਕੇਦਾਰਨਾਥ ਨੂੰ। ਜੇ ਉਹਨਾਂ ਦੇ ਚਰਨ ਹੀ ਨਾ ਪੈਂਦੇ ਕੇਦਾਰਨਾਥ ਤੇ ਭਗਵਾਨ ਦੇ, ਤੁਸੀਂ ਕਿਵੇਂ ਉਹਨੂੰ ਪਵਿੱਤਰ ਮੰਨ ਲੈਂਦੇ? ਇਸ ਕਰਕੇ ਹਰੀ ਦੇ ਦਾਸ ਵੱਡੇ ਹਨ।
ਕਾਂਸੀ ਕ੍ਰਿਸ਼ਨ ਚਰਾਵਤ ਗਾਓ, ਮਿਲ ਹਰ ਜਨ ਸੋਭਾ ਪਾਈ।
ਹੁਣ ਕਾਂਸੀ ਵਿੱਚ ਬਨਾਰਸ ਕਿਉਂ ਪਵਿੱਤਰ? ਕਿਉਂਕਿ ਸ਼ਿਵਜੀ ਭਗਵਾਨ ਦੀ ਵਸਾਈ ਨਗਰੀ, ਉਹਨਾਂ ਦੀ ਵਸਾਈ ਆ ਤਾਂ ਪਵਿੱਤਰ ਹੈ ਨਾ, ਉਹ ਉੱਥੇ ਰਹੇ। ਕਹਿੰਦੇ ਕਾਂਸੀ ਵਿੱਚ ਸ਼ਿਵਜੀ ਜੀ ਰਹਿੰਦੇ ਤਾਂ ਪਵਿੱਤਰ ਹੈ ਨਾ, ਜੋ ਰਹਿੰਦੇ ਨੇ ਤਾਂ ਪਵਿੱਤਰ ਹੈ, ਉਦਾਂ ਕਿਵੇਂ ਹੁੰਦੀ ਕਾਂਸੀ ਪਵਿੱਤਰ? ਹੁਣ ਜਿੱਥੇ ਭਗਵਾਨ ਕ੍ਰਿਸ਼ਨ ਜੀ ਗਾਵਾਂ ਚਾਰਦੇ ਰਹੇ ਵਰਿੰਦਾਵਨ ਦਾ, ਉਹ ਕੋਨਾ ਕੋਨਾ ਤੀਰਥ ਮੰਨਿਆ ਜਾਂਦਾ। ਕਿਉਂ ਤੀਰਥ ਮੰਨਿਆ ਜਾਂਦਾ? ਕਿਉਂਕਿ ਕ੍ਰਿਸ਼ਨ ਜੀ ਨੇ ਚਰਨ ਪਾਏ ਨੇ ਉੱਥੇ, ਉਹ ਗਊਆਂ ਚਰਾਉਂਦੇ ਰਹੇ ਨੇ ਉੱਥੇ, ਖੇਡਦੇ ਰਹੇ ਨੇ, ਲੀਲਾ ਕਰਦੇ ਰਹੇ ਨੇ। ਵਰਿੰਦਾਵਨ ਦੇ ਸਾਰੇ ਇਲਾਕੇ ਨੂੰ, ਮਥੁਰਾ ਦਾ ਸਾਰਾ ਇਲਾਕਾ, ਉਹ ਤਾਂ ਹੀ ਪਵਿੱਤਰ ਮੰਨਿਆ ਨਾ ਕਿ ਕ੍ਰਿਸ਼ਨ ਜੀ ਨੇ ਚਰਨ ਪਾਏ, ਯਾਨੀ ਕਿ ਰੱਬ ਦੇ ਪਿਆਰਿਆਂ ਕਰਕੇ ਪਵਿੱਤਰ ਹੋਈ ਨਾ ਉਹ ਸਾਰੀ ਧਰਤੀ। ਇਸੇ ਤਰ੍ਹਾਂ ਮਿਲ ਹਰਜਨ ਸੋਭਾ ਪਾਈ, ਹਰੀ ਦੇ ਜਨ ਟੁਰਦੇ ਫਿਰਦੇ ਤੀਰਥ ਨੇ ਜਿਨ੍ਹਾਂ ਨਾਲ ਮਿਲ ਕੇ, ਜਿਨ੍ਹਾਂ ਦੀ ਸੰਗਤ ਕਰਕੇ ਇਸ ਜੀਵ ਨੂੰ ਸੋਭਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹਰੀ ਦੇ ਦਾਸ ਵੱਡੇ, ਜਿੱਥੇ ਚਰਨ ਪਾ ਦੇਣ ਉਹ ਥਾਂ ਤੀਰਥ ਹੋ ਜਾਂਦੀ ਹੈ।
ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚ ਹੈ ਧੂਰ ਸਾਧੂ ਕੀ ਤਾਈ।
ਜਿਤਨੇ ਵੀ ਤੀਰਥ ਦੇਵੀ ਦੇਵਤਿਆਂ ਦੇ ਥਾਪੇ ਹੋਏ ਨੇ, ਬਣਾਏ ਹੋਏ ਨੇ ਪੂਰੇ ਸੰਸਾਰ ਭਰ ਚ, ਉਹ ਸਾਰੇ ਤੀਰਥ ਧੂੜ ਲੋਚਦੇ ਨੇ ਕਿ ਸਾਡੇ ਤੇ ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ ਆ ਕੇ ਚਰਨ ਪਾਣ ਤੇ ਭਜਨ ਕਰਨ, ਬੰਦਗੀ ਕਰਨ, ਤੇ ਸਾਡੀ ਮੈਲ ਵੀ ਧੁੱਪ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਗੁਰੂ ਅਮਰਦਾਸ ਸਾਹਿਬ ਗਏ ਤੀਰਥ ਤੇ ਤਾਂ ਉਹਨਾਂ ਤੀਰਥਾਂ ਨੂੰ ਪਾਵਨ ਕਰਨ ਲਈ ਗਏ। ਜਿਤਨੇ ਵੀ ਤੀਰਥ ਦੇਵੀ ਦੇਵਤਿਆਂ ਦੇ ਥਾਪੇ ਹੋਏ ਨੇ ਉਹਨਾਂ, ਉਹ ਤੀਰਥ ਤਾਂ ਹੀ ਤੀਰਥ ਨੇ ਨਾ ਵੀ ਜੇ ਉੱਥੇ ਰੱਬ ਦੇ ਪਿਆਰੇ ਮਹਾਂਪੁਰਸ਼ ਆ ਕੇ ਭਜਨ ਕਰਨ। ਉਹ ਤੀਰਥ ਵੀ ਲੋੜਦੇ ਨੇ ਵੀ ਆ ਕੇ ਸਾਧੂ ਸਾਡੇ ਤੇ ਚਰਨ ਪਾਉਣ। ਇਹ ਥੋੜੀ ਆ ਵੀ ਲੋਕ ਉੱਥੇ ਸੈਰ ਸਪਾਟੇ ਕਰਨ, ਤੀਰਥਾਂ ਤੇ ਜਾ ਕੇ ਆਪ ਉਦਰੀਆਂ ਕਰਨ, ਤੀਰਥਾਂ ਦੀ ਉਹਨਾਂ ਨੂੰ ਥੋੜੀ ਬੁਲਾਉਂਦੇ ਆ ਤੀਰਥ। ਜਿਨ੍ਹਾਂ ਨੇ ਕੇਵਲ ਸੈਰ ਸਪਾਟੇ ਦਾ ਸਾਧਨ ਬਣਾਇਆ ਹੋਇਆ ਤੀਰਥਾਂ ਨੂੰ, ਜੋ ਉੱਥੇ ਜਾ ਕੇ ਗੰਦਗੀ ਕਪਾਉਂਦੇ, ਤੀਰਥਾਂ ਦੇ ਉੱਤੇ ਜਾ ਕੇ ਤੀਰਥਾਂ ਦਾ ਨਿਰਾਦਰ ਕਰਦੇ। ਤੀਰਥ ਤਾਂ ਲੋੜ ਦੇ ਵੀ ਰੱਬ ਦੇ ਪਿਆਰੇ ਆਉਣ, ਸਾਧੂ ਆਉਣ, ਵੀ ਤਾਂ ਜੋ ਇਹਨਾਂ ਪਾਪੀਆਂ ਕਰਕੇ ਜਿਹੜੇ ਅਸੀਂ ਮੈਲੇ ਹੋਏ ਹੋਏ ਹਾਂ, ਅਸੀਂ ਪਵਿੱਤਰ ਹੋ ਜਾਈਏ, ਸ਼ੁੱਧ ਹੋ ਜਾਈਏ। ਕਪਾਲ ਮੋਚਨ ਕਿੱਡਾ ਵੱਡਾ ਤੀਰਥ ਹੈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੌਂਟਾ ਸਾਹਿਬ ਬਿਰਾਜਮਾਨ, ਗਰੀਬਨਵਾਜ ਸਾਹਿਬ ਜੀ ਸਿੰਘਾਂ ਨੂੰ ਕਹਿਣ ਲੱਗੇ, ਖਾਲਸਾ ਜੀ ਚਲੋ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਇਸ ਵੇਰੀ ਕੱਤਕ ਦੀ ਪੂਰਨਮਾਸ਼ੀ ਨੂੰ ਉੱਥੇ ਹੀ ਮਨਾਈਏ। ਪਾਤਸ਼ਾਹ ਕਪਾਲ ਮੋਚਨ ਆਏ, ਕੀ ਵੇਖਿਆ ਵੀ ਉੱਥੇ ਲੋਕਾਂ ਨੇ ਗੰਦ ਪਾਇਆ ਹੋਇਆ ਤੀਰਥ ਦੇ ਆਲੇ ਦੁਆਲੇ, ਕੋਈ ਪਿਸ਼ਾਬ ਕਰੀ ਜਾਵੇ ਉੱਥੇ ਹੀ, ਕੋਈ ਸਰੀਰ ਦੀ ਕਿਰਿਆ ਕਰੀ ਜਾਵੇ, ਕੋਈ ਵਿਸ਼ਟਾ ਉੱਥੇ ਹੀ ਨਹਾਈ ਜਾਣ ਉੱਥੇ ਹੀ ਆਲੇ। ਗੁਰੂ ਕਲਗੀਧਰ ਜੀ ਨੇ ਵੇਖਿਆ ਵੀ ਇਹ ਤਾਂ ਤੀਰਥ ਦੀ ਆਏ ਤੀਰਥ ਇਸ਼ਨਾਨ ਕਰਨ ਨੇ, ਗੰਦ ਉੱਤੇ ਇਹਨਾਂ ਨੇ ਪਾਇਆ ਹੋਇਆ ਤੀਰਥ ਦੇ। ਕਲਗੀਧਰ ਜੀ ਨੇ ਸਿੱਘਾਂ ਦੀ ਡਿਊਟੀ ਲਾਈ, ਪਾਤਸ਼ਾਹ ਕਹਿਣ ਲੱਗੇ ਵੀ ਜਿਹੜਾ ਤੀਰਥ ਦੇ ਕੰਢੇ ਤੇ ਮੇਲਾ ਹੁੰਦਾ, ਉੱਥੇ ਪੰਜ ਚਾਰ ਦਿਨ ਮੇਲਾ ਲੱਗਦਾ, ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ। ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਨੂੰ ਤੀਰਥ ਦੇ ਕੰਢੇ ਪਿਸ਼ਾਬ ਕਰਦਾ ਜਾਂ ਕੋਈ ਸਰੀਰ ਦੀ ਕਿਰਿਆ ਕਰਦਾ ਨਜ਼ਰ ਆ ਜਾਏ, ਨਾਲੇ ਤਾਂ ਉਹਨੂੰ ਚਾੜਾ ਛਕਾਓ, ਨਾਲੇ ਉਹਦੇ ਸਿਰੋਂ ਪੱਗ ਲਾ ਲਓ। ਸਿੰਘਾਂ ਨੇ ਆਖਿਆ ਜੀ ਸਤ ਵਚਨ। ਹੁਣ ਤੀਰਥ ਦੇ ਕੰਢੇ ਤੇ ਸਿੰਘ ਜਥੇ ਬਣਾ ਕੇ ਅੱਠ ਅੱਠ ਦਸ ਦਸ ਸਿੰਘਾਂ ਦੇ ਫਿਰਨ ਲੱਗੇ, ਜਿਹੜਾ ਕੋਈ ਉੱਥੇ ਨਜ਼ਰ ਆਵੇ ਨਾਲੇ ਚਪੇੜਾਂ ਪੈਣ ਉਹਨੂੰ, ਨਾਲੇ ਉਹਦੀ ਪੱਗ ਲਾ ਲਿਆ ਕਰਨਾ, ਵੀ ਤੂੰ ਤੀਰਥ ਦੀ ਬੇਅਦਬੀ ਕਰਨਾ, ਤੈਨੂੰ ਕੀ ਪੱਗ ਬੰਨਣ ਦਾ ਹੱਕ ਹੈ ਸਿਰ ਤੇ। ਕਹਿੰਦੇ ਤਕਰੀਬਨ 1000 ਪੱਗਾਂ ਇਕੱਠੀਆਂ ਹੋ ਗਈਆਂ ਤਿੰਨ ਚਾਰ ਦਿਨਾਂ ਚ, ਢੇਰ ਲੱਗ ਗਏ ਪੱਗਾਂ ਦੇ ਉੱਥੇ। ਮਹਾਰਾਜ ਜੀ ਦੀ ਬੜੀ ਸੋਭਾ ਹੋਈ ਵੀ ਇਹਨਾਂ ਲੋਕਾਂ ਨੂੰ ਇਹੋ ਜਿਹਾ ਹੀ ਦੰਡ ਮਿਲਣਾ ਚਾਹੀਦਾ ਜਿਹੜੇ ਤੀਰਥਾਂ ਦਾ ਨਿਰਾਦਰ ਕਰਦੇ ਆ। ਹੁਣ ਉਹ ਤੀਰਥ ਨੇ ਕਲਗੀਧਰ ਜੀ ਨੂੰ ਬੁਲਾਇਆ ਹੋਣਾ ਵੀ ਮਹਾਰਾਜ ਆਓ, ਮੇਰੀ ਮਰਿਆਦਾ ਬਹਾਲ ਕਰੋ, ਵੀ ਇੱਥੇ ਤਾਂ ਇਹ ਗੰਦ ਪਾਉਂਦੇ ਆ ਕੇ। ਏਦਾਂ ਖਾਲਸਾ ਜੀ ਜਿਹੜੇ ਤੀਰਥ ਨੇ ਉਹ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਚਾਹੁੰਦੇ ਆ, ਕਿਉਂਕਿ ਜੇ ਮਹਾਂਪੁਰਸ਼ ਸਾਧੂ ਉਹਨਾਂ ਤੀਰਥਾਂ ਤੇ ਨਾ ਜਾਣ ਤੇ ਉਹਨਾਂ ਤੀਰਥਾਂ ਦੀ ਮਰਿਆਦਾ ਨਹੀਂ ਰਹਿਣ ਦਿੰਦੇ, ਲੋਕ ਉਹਨਾਂ ਤੀਰਥਾਂ ਦੀ ਮਰਿਆਦਾ ਵਿਗਾੜ ਕੇ ਰੱਖ ਦਿੰਦੇ ਆ। ਉੱਥੇ ਹੀ ਨਹਾਈ ਜਾਣਗੇ, ਉੱਥੇ ਹੀ ਸਰੀਰ ਦੀ ਕਿਰਿਆ ਕਰੀ ਜਾਣਗੇ। ਤੋ ਇਸ ਕਰਕੇ ਕਹਿੰਦੇ ਭਾਈ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ ਕਿ ਉਹ ਜਿਹੜੇ ਤੀਰਥ ਨੇ ਉਹ ਵੀ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜ ਮੰਗਦੇ ਆ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚਾ ਧੂੜ ਸਾਧੂ ਕੀ ਤਾਈ। ਜਿਤਨੇ ਦੇਵੀ ਦੇਵਤਿਆਂ ਦੇ ਬਣਾਏ ਹੋਏ ਤੀਰਥ ਨੇ ਉਹ ਤੀਰਥ ਧੂੜੀ ਚਾਹੁੰਦੇ ਨੇ ਕਿ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜ ਸਾਡੇ ਚ ਪਵੇ ਤੇ ਅਸੀਂ ਪਵਿੱਤਰ ਹੋ ਜਾਈਏ। ਉਹ ਤੀਰਥ ਵੀ ਲੋੜਦੇ ਹਨ। ਹਾਂਜੀ,
ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂੜ ਮੁਖ ਲਾਈ।
ਮਹਾਰਾਜ ਜੀ ਕਹਿੰਦੇ ਕੋਈ ਹਰੀ ਕਾ ਸੰਤ ਮਿਲੇ, ਗੁਰੂ ਸਾਧੂ ਮਿਲੇ, ਉਹਦੇ ਚਰਨਾਂ ਦੀ ਧੂੜ ਲੈ ਕੇ ਮਸਤਕ ਤੇ ਲਾ ਲਈਏ, ਤੋ ਸਮਝ ਲਓ 68 ਤੀਰਥਾਂ ਦਾ ਇਸ਼ਨਾਨ ਉੱਥੇ ਹੀ ਹੋ ਗਿਆ, 68 ਤੀਰਥਾਂ ਦਾ ਮੱਜਨ ਹੋ ਗਿਆ। ਹਾਂਜੀ,
ਜਿਤਨੀ ਸ੍ਰਿਸ਼ਟ ਤੁਮਰੀ ਮਰੇ ਸਵਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ।
ਇਹ ਮੇਰੇ ਸਵਾਮੀ ਹੈ, ਜਿੰਨੀ ਵੀ ਧਰਤੀ ਹੈ, ਸ੍ਰਿਸ਼ਟੀ ਹੈ, ਇਹ ਸਾਰੀ ਧਰਤੀ ਚਾਹੁੰਦੀ ਹੈ ਵੀ ਸਾਧੂਆਂ ਦੇ ਚਰਨਾਂ ਦੀ ਧੂੜ ਸਾਨੂੰ ਮਿਲੇ, ਉਹ ਸਾਨੂੰ ਆ ਕੇ ਪਵਿੱਤਰ ਕਰਨ। ਇਹ ਧਰਤੀ ਜਿਤਨੀ ਵੀ ਧਰਤੀ ਹੈ ਨਾ, ਇਹ ਸਾਧੂਆਂ ਦੇ ਚਰਨਾਂ ਦਾ ਸਪਰਸ਼ ਚਾਹੁੰਦੀ ਹੈ। ਹੇ ਮੇਰੇ ਸਵਾਮੀ, ਇਹ ਜਿੰਨੀ ਸ੍ਰਿਸ਼ਟੀ ਹੈ, ਇਹ ਸਾਰੀ ਸ੍ਰਿਸ਼ਟੀ ਚਾਹੁੰਦੀ ਆ ਵੀ ਸਾਨੂੰ ਸਾਧੂਆਂ ਦੇ ਚਰਨਾਂ ਦਾ ਸਪਰਸ਼ ਮਿਲੇ, ਸਾਧੂਆਂ ਦੇ ਚਰਨਾਂ ਦੀ ਧੂੜ ਮਿਲੇ। ਤੇ ਜਿਹੜੀ ਜਗ੍ਹਾ ਤੇ, ਜਿਸ ਧਰਤੀ ਤੇ ਮਹਾਂਪੁਰਸ਼ ਸਾਧੂ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ ਆਪਣਾ ਚਰਨ ਧਰ ਦਿੰਦੇ ਨੇ, ਉਹ ਧਰਤੀ ਦਾ ਉਹ ਹਿੱਸਾ ਪੁਲਕ ਪੁਲਕ ਜਾਂਦਾ, ਖੇੜੇ ਵਿੱਚ ਆ ਜਾਂਦਾ, ਤੇ ਉਹ ਧਰਤੀ ਇਉਂ ਸਮਝਦੀ ਹੈ ਕਿ ਮੇਰਾ ਬਣਿਆ ਹੋਇਆ ਇਸ ਜੀਵਨ ਦੇ ਵਿੱਚ ਜਿਹੜੀ ਮੇਰੀ ਇਹ ਕਾੜਤ ਘੜੀ ਹੋਈ ਹੈ, ਅੱਜ ਇਸ ਮਹਾਂਪੁਰਸ਼ ਸਾਧੂ ਦੇ ਚਰਨਾਂ ਦੇ ਸਪਰਸ਼ ਨਾਲ ਸਫਲੀ ਹੋ ਗਈ ਹੈ। ਹਾਂਜੀ,
ਨਾਨਕ ਲੈ ਲਾਟ ਹੋਵੇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਜਿਹਦੇ ਮੱਥੇ ਤੇ ਲੇਖ ਲਿਖੇ ਨੇ ਵਾਹਿਗੁਰੂ ਨੇ, ਸਾਧੂਆਂ ਦੇ ਚਰਨਾਂ ਦੀ ਧੂੜੀ ਉਹਨਾਂ ਨੂੰ ਮਿਲਦੀ ਹੈ, ਤੇ ਉਹੀ ਸਾਧੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਇਸ ਸੰਸਾਰ ਤੋਂ ਪਾਰ ਲੰਘਾਉਂਦੇ ਹਨ। ਇਹ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ, ਦੱਸਣਾ ਸੀ ਕਿ ਹਰੀ ਕੇ ਦਾਸ ਵੱਡੇ, ਜਿੱਥੇ ਸਤਸੰਗਤ ਹੋਵੇ ਉਹ ਵੱਡੀ। ਤਦੇ ਮਹਾਰਾਜ ਜੀ ਨੇ ਸਾਧ ਸੰਗਤ ਨੂੰ ਸੱਚਖੰਡ ਕਿਹਾ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਸੱਚਖੰਡ ਹੈ, ਇਹ ਸਾਧ ਸੰਗਤ ਸੱਚਖੰਡ ਹੈ। ਹਾਂਜੀ,
ਦੋਹਰਾ ਸ਼੍ਰੀ ਸਤਿਗੁਰ ਮੁਖ ਤੇ ਸੁਣਿਓ ਸ਼ਬਦ ਸੋ ਅਰਥ ਸਮੇਤ।
ਜਦੋਂ ਇਸ ਤਪੇ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਨਾ, ਸ਼ਬਦ ਅਰਥਾਂ ਦੇ ਸਮੇਤ ਸੁਣਿਆ, ਵੀ ਹਰੀ ਦੇ ਦਾਸ ਵੱਡੇ ਨੇ ਜਿਨ੍ਹਾਂ ਕਰਕੇ ਤੀਰਥ ਬਣੇ ਹਨ। ਜਹਰ ਨਵੀ ਤਪਾ ਭਾਗੀਰਥ ਆਣੀ, ਜਿਨ੍ਹਾਂ ਕਰਕੇ ਤੀਰਥ ਬਣੇ ਨੇ ਉਹ ਵੱਡੇ ਹਨ, ਉਹ ਸਨਮਾਨ ਯੋਗ ਹਨ, ਸਤਿਕਾਰ ਯੋਗ ਹਨ। ਜਦੋਂ ਅਰਥਾਂ ਦੇ ਸਮੇਤ ਸ਼ਬਦ ਸੁਣਿਆ ਤਪੇ ਨੇ,
ਗਦ ਗਦ ਭਇਓ ਪ੍ਰਸੰਨ ਤਪ ਉਰਪਾ ਪ੍ਰੇਮ ਨਿਕੇਤ।
ਇਹਦਾ ਹਿਰਦਾ ਗਦ ਗਦ ਹੋ ਗਿਆ, ਇਤਨਾ ਗਦ ਗਦ ਹੋਇਆ ਵੀ ਪ੍ਰੇਮ ਪੁਲਕ ਆਇਆ ਸਤਿਗੁਰਾਂ ਦਾ, ਜਾਂ ਇਉਂ ਕਹਿ ਲੋ ਵੀ ਇਹਦਾ ਹਿਰਦਾ ਪ੍ਰੇਮ ਦਾ ਘਰ ਬਣ ਗਿਆ।
ਚੌਪਈ ਤਪੇ ਹਿਰਦੇ ਸ਼ਰਧਾ ਤਪ ਆਈ,
ਤਪੇ ਦੇ ਮਨ ਵਿਚ ਗੁਰੂ ਪਾਤਸ਼ਾਹ ਲਈ ਸ਼ਰਧਾ ਆ ਗਈ।
ਕਰਤ ਭਇਓ ਬਹੁ ਭਾਂਤ ਵਡਾਈ,
ਸਤਿਗੁਰਾਂ ਦੀ ਵਡਿਆਈ ਕਰਨ ਲੱਗਾ, ਗੁਰਦੇਵ ਦੀ ਉਪਮਾ ਕਰਨ ਲੱਗਾ।
ਕਿਰਪਾ ਦ੍ਰਿਸ਼ਟ ਗੁਰ ਹੀਰਨ ਕਰੀ,
ਸਤਿਗੁਰੂ ਜੀ ਨੇ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਤਪਾ ਜੀ ਵੱਲ ਵੇਖਿਆ।
ਜਿਸ ਤੇ ਦੁਰਮਤ ਤਿਸ ਕੀ ਹਰੀ,
ਇਹਨੇ ਆਖਿਆ ਸੀ ਨਾ ਵੀ ਮੈਂ ਬੜੇ ਬੜੇ ਮਹਾਂਪੁਰਸ਼ਾਂ, ਬੜੇ ਬੜੇ ਸਾਧੂਆਂ, ਬੜੇ ਬੜੇ ਸੰਨਿਆਸੀਆਂ ਦੇ ਸੰਤਾਂ ਮਹੰਤਾਂ ਨੂੰ ਮਿਲਿਆ, ਪਰ ਅੱਜ ਤਾਈ ਕਿਸੇ ਨੇ ਇਹੋ ਜਿਹੀ ਦ੍ਰਿਸ਼ਟੀ ਕਰਕੇ ਨਹੀਂ ਤੱਕਿਆ ਕਿ ਇਹਦੇ ਅੰਦਰੋਂ ਭਰਮ ਦਾ ਪਰਦਾ ਦੂਰ ਹੋ ਜਾਏ। ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਹੋਈ, ਝੱਟ ਹੀ ਉਸ ਆਤਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਿਆ, ਜਿਹੜੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਯੋਗੀ ਵੀ ਬਾਂਛਦੇ ਹਨ।
ਕਹਿਣ ਲੱਗੇ ਉਹ ਜਾਗੇ ਮਮ ਭਾਗਾ,
ਦੁਰਮਤ ਹਰੀ ਗਈ, ਦੁਰਮਤ ਦੂਰ ਹੋ ਗਈ। ਅਖੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਪਮਾ ਕਰਦਿਆਂ ਬੋਲਿਆ, ਕਹਿਣ ਲੱਗਾ ਜੀ ਮੇਰੇ ਭਾਗ ਜਾਗ ਪਏ ਹਨ।
ਅਨੁਰਾਗਤ ਰਾਵਰ ਮੁਖ ਲਾਗਾ,
ਮੇਰੇ ਅੰਦਰ ਤੁਹਾਡੇ ਪ੍ਰਤੀ ਪ੍ਰੇਮ ਉਤਪੰਨ ਹੋਇਆ ਤੇ ਤੁਹਾਡੇ ਦਰਸ਼ਨ ਕਰਕੇ ਮੇਰਾ ਹਿਰਦਾ ਪ੍ਰੇਮ ਨਾਲ ਭਰ ਗਿਆ ਹੈ।
ਜਬ ਤੁਮ ਕਿਰਪਾ ਕਰੋ ਲਖ ਦਾਸ,
ਮਹਾਰਾਜ ਜੀ ਜਦੋਂ ਤੁਸੀਂ ਆਪਣਾ ਦਾਸ ਸਮਝ ਕੇ ਕਿਸੇ ਤੇ ਕਿਰਪਾ ਕਰਦੇ ਹੋ,
ਤਬ ਉਰਦੇ ਤੇ ਤੁਰਤ ਪ੍ਰਕਾਸ਼,
ਮਹਾਰਾਜ ਤਦ ਉਸ ਦੇ ਹਿਰਦੇ ਚ ਤੁਰਤ ਹੀ ਆਤਮਾ ਦੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੋ।
ਮੋਹ ਮਨ ਮਾਨੀ ਮਾਨ ਮਹਾਨ,
ਮਹਾਰਾਜ ਮੇਰਾ ਮਨ ਬੜਾ ਹੰਕਾਰ ਵਿੱਚ ਹੰਕਾਰੀ ਹੋ ਰਿਹਾ ਸੀ।
ਮਹਿਮਾ ਨਹਿਮਾ ਨੀ ਮਤਹਾਨ,
ਮਹਿਮਾ ਧੀਣੇ ਨੇ ਤੁਹਾਡੀ ਮਹਿਮਾ ਨੀ ਸੀ ਜਾਣੀ, ਵੇਖੀ ਜਰੂਰ ਪਰ ਜਾਣੀ ਨਹੀਂ ਸੀ, ਕਿਉਂਕਿ ਮੈਂ ਹੰਕਾਰ ਵਿੱਚ ਸਾਂ ਵੀ ਮੈਂ ਤੀਰਥਾਂ ਤੇ ਜਾਣਾ, ਮੇਰੇ ਵਰਗਾ ਕੌਣ, ਤੁਹਾਡੇ ਸਿੱਖਾਂ ਨੂੰ ਮੈਂ ਸਮਝਦਾ ਸੀ ਵੀ ਇਹਦਾ ਕੱਖ ਵੀ ਨਹੀਂ। ਮਹਾਰਾਜ ਤੁਹਾਡੀ ਮਹਿਮਾ ਤੋਂ ਮੈਂ ਅਣਜਾਣ ਸੀ।
ਸਨਮੁਖ ਬੋਲਿਓ ਮੈਂ ਬਹੁ ਭੁਲਾ,
ਉਸ ਹੰਕਾਰ ਵਿੱਚ ਆ ਕੇ ਮੈਂ ਤੁਹਾਡੇ ਸਾਹਮਣੇ ਬੋਲਿਆ ਹਾਂ, ਭੁੱਲ ਵਿੱਚ ਬੋਲਿਆ, ਮਹਾਰਾਜ ਭੁੱਲਿਆ ਹੋਇਆ ਬੋਲਿਆ ਹਾਂ।
ਪ੍ਰਤਕੂਲਨ ਪਰ ਤੁਮ ਅਨੁਕੂਲਾ,
ਮਹਾਰਾਜ ਜੀ ਕਿਰਪਾ ਕਰਿਓ ਮੇਰੀ ਭੁੱਲ ਨਾ ਚਿਤਾਰਿਓ, ਕਿਉਂਕਿ ਮੈਂ ਤੁਹਾਡੀ ਇਹ ਵੀ ਮਹਿਮਾ ਸੁਣੀ ਹੈ ਵੀ ਜਿਹੜੇ ਤੁਹਾਡੇ ਤੋਂ ਉਲਟ ਹੁੰਦੇ ਨੇ ਨਾ, ਤੁਹਾਡੇ ਵਿਰੋਧੀ, ਤੁਸੀਂ ਤੇ ਉਹਨਾਂ ਤੇ ਵੀ ਤਰਸ ਕਰਕੇ ਵੇਖਦੇ ਹੋ। ਮਹਾਰਾਜ ਤੁਸੀਂ ਆਪਣੇ ਦੁਸ਼ਮਣਾਂ ਤੇ ਵੀ ਕਿਰਪਾ ਕਰਕੇ ਵੇਖਦੇ ਹੋ, ਮਹਾਰਾਜ ਮੇਰੇ ਕੋਲੋਂ ਭੁੱਲ ਹੋਈ ਆ, ਹੁਣ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਿਓ, ਮੈਂ ਤੁਹਾਡੇ ਅਨੁਕੂਲ ਹਾਂ, ਤੁਹਾਡੇ ਅਨੁਸਾਰੀ ਹਾਂ।
ਅਸ ਦਾਤੇ ਤੁਮ ਤਿਆਗ ਹੈ ਜੋਏ,
ਜਿਹੜੇ ਤੁਸੀਂ ਇਹੋ ਜਿਹੇ ਦਾਤੇ ਮਹਾਰਾਜ, ਇਹੋ ਜਿਹੇ ਦਿਆਲੂ, ਇਹੋ ਜਿਹੇ ਕਿਰਪਾਲੂ, ਜਿਹੜੇ ਲੋਕ ਤੁਹਾਨੂੰ ਤਿਆਗਦੇ ਨੇ,
ਸੋ ਮੂਰਖ ਲੈ ਸਭ ਕੁਛ ਖੋਏ,
ਉਹ ਮਹਾਮੂਰਖ ਲੋਕ ਨੇ, ਉਹ ਆਪਣਾ ਸਾਰਾ ਕੁਝ ਹੀ ਗਵਾ ਲੈਂਦੇ ਨੇ, ਜਿਹੜੇ ਆਪ ਜੀ ਜੈਸੇ ਦਾਤੇ ਤੇ ਦਿਆਲੂ ਨੂੰ ਛੱਡ ਦੇਣ।
ਅਬ ਮਨ ਜਾਣਿਓ ਸੰਤ ਮਹਾਤਮ,
ਮਹਾਰਾਜ ਮੈਂ ਜਾਣ ਲਿਆ ਕਿ ਇੱਕ ਸੰਤ ਦਾ ਕਿੱਡਾ ਵੱਡਾ ਰੁਤਬਾ ਹੁੰਦਾ, ਇੱਕ ਸੰਤ ਦਾ ਕਿੱਡਾ ਵੱਡਾ ਮਹਾਤਮ ਹੁੰਦਾ ਹੈ।
ਜਿਸ ਤੇ ਪ੍ਰਾਪਤ ਗਿਆਤਾ ਆਤਮ,
ਸੰਤ ਜਾਨਾਂ ਦਾ ਏਡਾ ਵੱਡਾ ਮਹਾਤਮ ਕਿ ਜਿਨ੍ਹਾਂ ਦੀ ਸੰਗਤ ਕੀਤਿਆਂ ਆਤਮਾ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ। ਕਿੱਡਾ ਵੱਡਾ ਮਹਾਤਮ ਸੰਤ ਜਨਾ ਦੀ ਸੰਗਤ ਦਾ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ। ਸੰਤ ਜਨਾ ਦਾ ਇਹ ਪ੍ਰਤਾਪ ਹੈ ਕਿ ਸੰਤ ਜਨਾ ਦੀ ਸੰਗਤ ਕਰਕੇ ਆਤਮਾ ਦੀ ਗਿਆਤ ਪ੍ਰਾਪਤ ਹੁੰਦੀ ਹੈ।
ਤਜ ਪਖੰਡ ਗੁਰ ਕੋ ਸਿੱਖ ਹੋਇਓ,
ਇਸ ਤਪੇ ਨੇ ਜਿੰਨਾ ਪਖੰਡ ਸੀ ਛੱਡਿਆ ਔਰ ਪਖੰਡ ਛੱਡ ਕੇ ਸਤਿਗੁਰਾਂ ਦਾ ਸਿੱਖ ਹੋ ਗਿਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ ਸਿੱਖ ਹੋ ਗਿਆ।
ਮਿਲ ਸਤ ਸੰਗਤ ਮੈਂ ਸੁਖ ਜੋਇਓ,
ਔਰ ਸਤ ਸੰਗਤ ਵਿੱਚ ਮਿਲ ਕੇ ਸੁਖ ਪ੍ਰਾਪਤ ਕਰਨ ਲੱਗਾ। ਜਿਹੜਾ ਪਹਿਲਾਂ ਸਤ ਸੰਗਤ ਤੇ ਤਰਕ ਕਰਦਾ ਸੀ, ਹੁਣ ਆਪ ਸੰਗਤ ਵਿੱਚ ਬਹਿ ਕੇ ਰਸ ਮਾਣਨ ਲੱਗਾ।
ਨਿਕਟ ਰਹਿ ਕਬ ਅਨੰਤ ਸਿਧਾਰੈ,
ਕਦੇ ਸਤਿਗੁਰਾਂ ਦੇ ਕੋਲ ਰਹਿੰਦਾ ਤੇ ਕਦੇ ਆਸੇ ਪਾਸੇ ਚਲਾ ਵੀ ਜਾਂਦਾ।
ਸ੍ਰੀ ਗੁਰ ਪਗ ਪੰਕਜ ਹੁਰ ਧਾਰੈ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦਾ।
ਨਿਤ ਸਿੱਖ ਦੇਸ਼ ਵਿਦੇਸ਼ਨ ਆਵੈ,
ਦੇਸ਼ਾਂ ਵਿਦੇਸ਼ਾਂ ਤੋਂ ਅਨੇਕਾਂ ਹੀ ਸਿੱਖ ਚੱਲ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਲਗੇ ਦਰਬ ਅਰਪਨ ਹਰ ਖਾਵਹਿ,
ਔਰ ਆ ਕੇ ਸਤਿਗੁਰਾਂ ਦੇ ਚਰਨਾਂ ਚ ਦਸਵੰਧ ਭੇਟ ਕਰਦੇ ਨੇ।
ਸ੍ਰੀ ਗੁਰ ਅਮਰਦਾਸ ਇੱਕ ਦਿਨ ਕੋ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਤਾਂ ਇੱਕ ਦਿਨ ਵਾਸਤੇ ਹੀ ਲੈਂਦੇ ਸੀ, ਜਿੰਨਾ ਇੱਕ ਦਿਨ ਚ ਖਰਚ ਹੋਵੇ।
ਚਲੇ ਖਰਚ ਲੈ ਇਤਨਕ ਧਨ ਕੋ,
ਉਹਨਾਂ ਕੀ ਧਨ ਲੈਂਦੇ ਜਿਹੜਾ ਇੱਕ ਦਿਨ ਚ ਖਰਚ ਹੋ ਜਾਏ।
ਅਰਪ ਹੈ ਅਧਿਕ ਸੋ ਦੇਤ ਹਟਾਏ,
ਜੇ ਕੋਈ ਵੱਧ ਦਿੰਦਾ ਸੀ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮੋੜ ਦਿੰਦੇ ਸਨ।
ਨਿਸਬਾ ਸੁਰ ਬਹੁ ਦੇਗ ਚਲਾਏ,
ਰਾਤ ਦਿਨ ਦੇਗ ਚੱਲਦੀ ਸੀ।
ਸੰਚਹਿ ਕਰੇ ਉਹਨਾਂ ਘਰ ਮਹਿ ਤੋ,
ਸਤਿਗੁਰੂ ਜੀ ਨੇ ਇਕੱਠਾ ਨਹੀਂ ਕੀਤਾ ਘਰ ਵਿਚ।
ਇੱਕ ਦਿਵਸ ਭੋਜਨ ਹੋਏ ਜੇਤੋ,
ਇੱਕ ਦਿਨ ਚ ਜਿਹੜਾ ਲੰਗਰ ਪੱਕ ਜੇ ਉਹਨਾਂ ਕੀ ਲੈਂਦੇ ਸਨ।
ਆਏ ਨਿਤਾ ਪ੍ਰਤ ਹੋਏ ਗੁਜਰਾਨਾ,
ਰੋਜ ਹੀ ਆ ਜਾਣਾ ਜਿੰਨਾ ਚਾਹੀਦਾ ਹੁੰਦਾ ਤੇ ਗੁਜ਼ਾਰਾ ਚੱਲਦਾ ਸੀ।
ਨਿਜ ਸਰੀਰ ਲੱਗ ਅਸ ਪ੍ਰਣ ਠਾਨਾ,
ਆਪਣੇ ਸਰੀਰ ਰਹਿੰਦਿਆਂ ਤਾਂ ਹੀ ਇਹ ਪ੍ਰਣ ਗੁਰੂ ਅਮਰਦਾਸ ਸਾਹਿਬ ਜੀ ਨੇ ਠਾਨਿਆ।
ਚਤੁਰਥ ਪਾਤਸ਼ਾਹ ਗੁਣ ਖਾਨੀ,
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੋ ਗੁਣਾਂ ਦੀ ਖਾਨ ਨੇ।
ਸੇਵਾ ਲਖਮੀ ਕੀਨ ਮਹਾਨੀ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਲਛਮੀ ਨੇ ਬੜੀ ਕੀਤੀ, ਰੱਜ ਰੱਜ ਕੇ ਰੀਝਾਂ ਨਾਲ ਸੇਵਾ ਕੀਤੀ। ਪਾਤਸ਼ਾਹ ਦੇ ਚਰਨਾਂ ਚ ਲਛਮੀ ਹਰ ਵੇਲੇ ਖੜੀ ਰਹਿੰਦੀ। ਲਛਮੀ ਖੜੀ ਤਾਂ ਕੇ ਦਰਬਾਰਾ, ਸਰਬ ਦੇਵਤੇ ਕਰਾਂ ਨਮਸਕਾਰ। ਮਹਾਰਾਜ ਜੀ ਦੇ ਚਰਨਾਂ ਵਿਚ ਹਰ ਵੇਲੇ ਲਛਮੀ ਹਾਜ਼ਰ ਰਹਿੰਦੀ। ਗਰੀਬ ਨਿਵਾਜ ਸੱਚੀ ਪਾਤਸ਼ਾਹ ਤਰਸ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।